ਤੇ ਜੁਆਇਨ ਕਰੋ ਐਗਜ਼ੀਕਿਟਿਵ ਹੋਮਸ ਰਿਅਲਟੀ ਜਾਂ ਕਾਲ ਕਰੋ 905-890-1300 ਜਾਂ ਵਿਜ਼ਿਟ ਕਰੋ ehrb.ca।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में हैं। टर्म्स एंड कंडीशन अप्लाई।
Biggest South Asian Media Group, Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards. The biggest South Asian media group, Y Media.
Y Media.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Kareem
वेरी वेरी गुड मॉर्निंग एवरीबॉडी. आई सब लोग बिल्कुल परफेक्टली फाइन होंगे. आप सभी का बहुत बहुत स्वागत है रेडियो वाइज साउथ एशियन फर्स्ट टाइम. मैं हूँ आज एना. आप सभी को गुड मॉर्निंग. और आज की मॉर्निंग बरसात के साथ हुई है. वेदर की बात करें तो आज खूब सारी बारिश जो है वो नजर आ रही है. क्लाउडेड पूरा आज वेदर रहने वाला है. 18 डिग्री सेल्सियस फिलहाल दिखा रहा है और ऑलमोस्ट पूरे दिन ड्रिजलिंग और बारिश का माहौल बना रहेगा. वैसे माहौल से मुझे याद आया, कुछ बातें हम लोग कर लेते हैं अबाउट द सर्विसेज जो आप तक हम पहुंचाते हैं. बट बिफोर दैट आपको बताना चाहूंगी कि अगर आप घर पे बैठे हैं, टीवी देख रहे हैं, तो जरूर चैनल वाई को ट्यून इन करें जो 24x7 यानी कि 24 घंटे के लिए आपके लिए आता है. 7 डेज अ वीक एवरी ट्यूजडे न्यूज़पेपर भी आता है मिड वीक, जिसे आप जरूर जरूर पढ़ें. ठीक है ना, वहाँ पे आपको वीकली अपडेट्स मिल जाती है. वाई मीडिया के टीवी ऐप को भी आप जरूर डाउनलोड करें और हमारे सारे प्लेटफॉर्म के साथ आप आ सकते हैं टच में. आप सुन सकते हैं चैनल वाई को लाइव एंड ऑफकोर्स आप सुन सकते हैं रेडियो वाई को भी लाइव. हमारे सोशल मीडिया प्लेटफॉर्म पर भी आप जरूर जाएं, फेसबुक, यूट्यूब, ट्विटर, इंस्टाग्राम, टिकटॉक, जहां पे आपको सारी अपडेट्स मिलती हैं. वाई मीडिया के नाम से हम मिलेंगे एंड टिफ की जितने भी यू नो एक्सक्लूसिव इंटरव्यूज हैं वो भी आपको वहां पे और चैनल वाई पे देखने को मिलते हैं. थोड़ी सी और बात जो आपके डेली डोज हैं जहाँ पे आपको नेशनल, इंटरनेशनल, लोकल न्यूज मिल जाती है, तो वहाँ के लिए आपने क्या करना है, southasiandaily.com पे जाना है जहाँ पे आपको स्पोर्ट्स, एंटरटेनमेंट, कम्युनिटी अपडेट्स भी मिलती हैं. तो भूलिएगा मत, southasiandaily.com पर जरूर जाएं और हमारी वेबसाइट को विजिट जरूर करें. बात करते हैं पीके सबरवाल जी की. टाइटल स्पॉन्सर है फॉर वाई मीडिया कवरेज ऑन एशिया कप 2023. यू नो देम, यू ट्रस्ट देम. टीम सबरवाल रियल एस्टेट सॉल्यूशन. रियल एस्टेट का कोई भी आपका अगर दिमाग में सवाल है तो उनका जवाब पीके सबरवाल है. कॉल करें एट 6472994757. दैट इज 6472994757. इसी के साथ आईकिया इटोबिको जो कि है मेन स्पॉन्सर फॉर वाई मीडिया कवरेज ऑन एशिया कप 2023. आईकिया आपके लिए एक बहुत ही बेहतरीन चीज और एक बहुत ही स्पेशल चीज लेकर आया है आपकी फैमिली के लिए. अगर आपके रिलेटिव वंस भी शोरूम में आते हैं या आपके मॉम डैड बीपी सिटी स्टोर में आती हैं, तो आपके लिए एक ब्रेक टाइम जो है ना वो मिल जाता है, क्योंकि वहां पे है फन और रेस्टोरेंट्स हैं जो कि वेलकम कर रहे हैं मॉडर्न टेस्ट फ्रॉम स्वीडन. दैट्स अमेजिंग. तो विजिट करें आईकिया इटोबिको ऑन द क्वींस वे टू ब्रिंग योर होम टू लाइफ विदाउट ब्रेकिंग द बैंक. पिज्जा नोवा मेन स्पॉन्सर फॉर वाई मीडिया कवरेज ऑन एशिया कप 2023 ब्रॉट टू यू बाय पिज्जा नोवा सेलिब्रेटिंग 60 इयर्स ऑफ डिलीशियस. विजिट www.pizzanova.com. माइरॉन ट्रायल एंड स्टोन के बारे में बता दूं जो है मेन स्पॉन्सर फॉर वाई मीडिया कवरेज ऑन एशिया कप 2023. फ्रॉम ड्रीम टू रियालिटी ये हमेशा रहते हैं आपके साथ. इनके पास लेटेस्ट टाइल्स एंड बैक स्लैश मिलते हैं. स्पेशल कस्टम वैनिटीज इनके पास है. मतलब आप जो सर्विस चाहते हैं वो बिल्कुल कस्टम करके भी आपको मिल सकती है. बायर्स के लिए हाई क्वालिटी प्रोडक्ट्स मिलते हैं, एक्सीलेंट सर्विसेज मिल जाती हैं. जरूर कॉल करें एट 905-608-9047. दैट इज 905-608-9047. इसी के साथ बता दूं आपको कि हमारे साथ जुड़ चुके हैं वायरलेस लैंड से. मुबारक जी, सबसे पहले आपका बहुत बहुत स्वागत एंड अ वेरी वेरी गुड मॉर्निंग.
जी गुड मॉर्निंग. क्या हाल है आपके अना जी, ठीक ठाक है?
हाँ जी, मैं बिल्कुल परफेक्टली फाइन हूँ. तो हम लोग शुरुआत करते हैं आपके वाई मीडिया पे स्वागत करते हुए. साथ ही साथ आपका जो कॉन्टैक्ट नंबर है वायरलेस, जो कि बहुत बहुत इंटरेस्टिंग व्यूज भी लेकर आए हैं, तो आप कॉल करें आज 416-716-2391. सो क्या सर, आज बेहतरीन डील्स जो है हमें सुनने को मिलने वाली है. बहुत से स्टूडेंट्स आए हैं, दे मस्ट बी वेटिंग फॉर ऑल दीज डील्स.
जी अनिल जी, सबसे पहले सभी लिसनर्स को और आपको वाई मीडिया टीम को गुड मॉर्निंग. मैं थोड़ी डिटेल देना चाहूंगा जो कि वायरलेस लैंड हमारा बेल का स्टोर है, जिसमें बेल की सारी सर्विसेज हम प्रोवाइड करते हैं, जिसमें होम फोन से लेके होम फोन, इंटरनेट, टीवी और अलार्म सिस्टम और सेल फोन स्पेशली जो जिसमें हम स्पेशलाइज करते हैं. तो सेल फोन की अगर वो प्रीपेड डील्स हो या पोस्ट पेड हो, बिजनेस प्लान हो, सेल फोन अगर आपने बाय करना हो कॉन्ट्रैक्ट के साथ, एप्पल की कोई डिवाइस लेनी हो, सैमसंग, कोई भी अगर सेल फोन से रिलेटेड आपको सर्विस चाहिए तो जरूर हमें कॉल करें या हमारे पास पहुंचे. तो मैं थोड़ी सी एग्जांपल देना चाहूंगा कि जो इस वक्त हमारी पास हाईलाइट्स चल रही हैं उसमें एप्पल की जो कुछ डिवाइसेज हैं उनकी बहुत ही लो प्राइसेज थे इस वक्त, क्योंकि जो आईफोन 15 लॉन्च आज हो रहा है यूएस में और थोड़ी देर तक कनाडा में आ जाएगा, तो उसकी वजह से जो पिछले जो मॉडल्स हैं उनकी काफी प्राइस उन्होंने ड्रॉप कर दी है। तो जरूर मैं कस्टमर से रिक्वेस्ट करूंगा अगर वो स्टिल वेट कर रहे थे कि प्राइस ड्रॉप हो तो वो लेंगे तो वो जरूर हमें कॉल करें। और इसमें हमारे पास डाटा प्लान, क्योंकि जो लेटेस्ट डिवाइसेज आजकल आई हैं वो काफी उसमें बहुत अच्छे फीचर्स होते हैं यूज करने के लिए, तो उसके लिए आपको डाटा प्लान भी अच्छा चाहिए तो ही आप सारे सोशल मीडिया वगैरह यूज कर सकते हैं अच्छे तरीके से। तो उसमें हमारे पास जो बिजनेस प्लान है उसमें $45 की एन एवरेज है, जिसमें आपको अनलिमिटेड कैनेडा यूएस कॉलिंग मिलती है और कैनेडा यूएस रोमिंग फ्री है। अगर आप यूएस में जितना भी ट्रेवल करते हैं उसमें कोई एक्स्ट्रा चार्जेस नहीं है, और 100 GB ईच लाइन पे मिलता है आपको फास्ट स्पीड पे 5G की स्पीड से, उसके बाद स्लो हो जाता है। फॉर एग्जांपल अगर 4 लाइंस लेते हैं तो 400 GB फास्ट चलेगा, उसके बाद स्पीड थोड़ी स्लो हो जाएगी लेकिन अनलिमिटेड ही चलता रहता है। तो ये 4 लाइंस की एक एग्जांपल है, इसमें आप कम भी लाइंस ले सकते हैं, इससे ज्यादा भी, जितनी ज्यादा लाइंस लेंगे एवरेज कम होती जाएगी। और इसी तरह अगर आपको पास बिजनेस नहीं है तो आप रेगुलर प्लान लेना चाहते हैं तो हमारे पास वो भी अनलिमिटेड जो है 100 GB 150 GB के प्लान भी अवेलेबल हैं। और इसके साथ साथ हमारे पास सिंगल यूजर जो उनका बहुत लो यूजर हैं उनके पास, उनके लिए हमारे पास $40 में 22 GB कैनेडा यूएस प्लान है, उसमें 45 में 30 GB और 50 में 40 GB और 60 में 50 GB का प्लान हमारे पास है, जो सिंगल यूजर हैं जिनके पास फैमिली प्लान जिनको नहीं चाहिए। तो ये बहुत ही अच्छी ऑफर्स हैं। और इसके साथ साथ हमारे पास जो प्रीपेड प्लान्स हैं उसमें सिर्फ और सिर्फ हम सिम प्रोवाइड करते हैं, उसमें क्रेडिट चेक भी नहीं होता, कोई आपको आईडीज की जरूरत भी नहीं होती, सिर्फ और सिर्फ सिम प्रोवाइड करते हैं। उसमें भी आप चूज कर सकते हैं कि आपको अनलिमिटेड डाटा चाहिए या थोड़ा डाटा चाहिए, तो हमारे पास $20 से शुरू हो जाते हैं प्लान, जिसमें आप अनलिमिटेड कॉल्स ले सकते हैं। और इसी तरह अगर आप इसमें थोड़े से और ऐड करें तो अनलिमिटेड डाटा प्लान भी आपको मिल जाते हैं। और बाकी जो होम इंटरनेट है एनर्जी, उसमें बहुत ही स्पेशल इस वक्त 49.95 हमारे पास होम इंटरनेट बेल का लग रहा है, चल रहा है। तो होम इंटरनेट के लिए मैं ऑलवेज कहता हूँ अगर आप कहीं भी लोकेटेड हैं तो हमें कॉल सिर्फ कर लें और हम आपको वो सारा एक्टिवेशन करके, तो जो टेक्नीशियन की डेट हम फिक्स करके तो आपको टेक्नीशियन घर भेज सकते हैं, वो इंस्टॉलेशन करेगा। इसमें इंस्टॉलेशन इस वक्त फ्री लगी हुई है, कोई एक्टिवेशन नहीं है, कोई इंस्टॉलेशन नहीं है, तो जरूर हमें कॉल करें। और अगर सेल फोन से रिलेटेड अगर आपने कोई भी फोन बाय करना है या रिपेयर करवाना है या किसी भी तरह की सेल फोन से रिलेटेड आपको सर्विस चाहिए तो एक ही नंबर है जिसपे आपने रीच करना है, 905-840-4567-905-840-4567। और बताना चाहूंगा कि हम सातों दिन खुले हैं, मंडे टू फ्राइडे 11 to 8 और वीकेंड पे 11 to 6। नंबर एक दफा फिर बोलना चाहूंगा, 905-840-4567। थैंक यू वेरी मच एनर्जी टाइम देने का।
थैंक यू सो मच। तो आपने सारी डील्स जानकारी आपको मिल चुकी है, साथ ही साथ नंबर भी आपको मिल चुका है, तो जरूर कॉन्टैक्ट करें वायरलेस लैंड पे। इसी के साथ हम स्वागत कर लेते हैं युद्धवीर जी जायसवाल जी का, जो कि हैं ग्रुप एडिटर एंड सीईओ ऑफ वाई मीडिया ग्रुप, जहां पे आपको मिलने वाली है खूब सारी अपडेट। तो सबसे पहले युद्धवीर जी, वेरी वेरी गुड मॉर्निंग।
यू कैन लिसन टू द हेडलाइंस एनीवेयर, but we bring you the story behind the headlines by group editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com. South Asian
वाई मीडिया ग्रुप वालों तुहाडे सारयां दा रेडियो वाई और चैनल वाई दे उत्ते बहुत बहुत स्वागत है। बतौर ग्रुप एडिटर वाई मीडिया मैं युद्धवीर जसवाल तुहाडी खिदमत विच हाजिर हां अज इस प्रोग्राम दे विच करंट न्यूज और उहदे उत्ते एनालिसिस लैके। जिहां सब तों पहलां ते साडे सारयां दी निगाह बरकरार है एज फार एज द क्रिकेट इज कंसर्न, एशिया कप अज दा मुकाबला इंडिया वर्सिज श्रीलंका, जिथे कि इंडिया ने अज बल्लेबाजी पहलां कीती है और ज्यादा रन अज नहीं बना सके, जिथे कि असीं देखिया कि कल इंडिया दी बल्लेबाजी और गेंदबाजी दोनों शानदार तरीके दे नाल चले, जिहदी बदौलत इंडिया ने पाकिस्तान नूं एक बड़े फर्क दे नाल हराया। लेकिन अज दे जे मैच की गल करिए ते अज दे इस मैच दे विच इंडिया दा स्कोर 213 रन ही इंडिया ने बनाए ने। हालांकि कप्तान रोहित शर्मा ने शानदार शुरुआत जरूर दित्ती सी, 53 उन्होंने बनाया हाफ सेंचुरी लेकिन बाकी को बल्लेबाज कुछ ज्यादा नहीं कर सके। शुभमन गिल थोड़ा सा साथ जरूर देता 19, विराट कोहली सिर्फ 3 दे उत्ते आउट हो गया। अजय पिछले मैच क्या जबरदस्त बल्लेबाजी की थी। फिर कुछ देर तक इनिंग्स नू स्टेबल किया ईशान किशन और केएल राहुल ने। ईशान किशन ने बनाए 33, केएल राहुल 39, लेकिन उसके बाद फिर दोबारा लोअर मिडल ऑर्डर कुछ नहीं कर सकिया। हार्दिक पांडे 5 रन दे आउट, रविंदर जडेजा 4 रन दे उत्ते आउट, और उसके बाद अक्षर पटेल ने जरूर 26 रन बना के स्कोर नू 200 पार कर दिता। सो टोटल स्कोर 213 इंडिया का, दे गॉट ऑल आउट इन 49.1 ओवर्स। सो देखते हैं कि की हुंदा है, क्योंकि इंडिया वर्सेस श्रीलंका है मुकाबला और श्रीलंका की बल्लेबाजी शुरू हुई है, लेकिन श्रीलंका नू भी पहला झटका लग गया। जी हाँ, फर्स्ट विकेट इज डाउन 7 फॉर द लॉस ऑफ 1 विकेट। सो जसप्रीत बुमराह ही स्ट्रक इन हिज सेकेंड ओवर। सो जसप्रीत बुमराह पहले ओवर तो बाद उन्होंने दूसरे ओवर की जो पहली गेंद कराई है नाल ही उन्होंने विकेट मिल गई है। सो जसप्रीत बुमराह 1.1 ओवर 7 रन देके 1 विकेट। मोहम्मद सिराज बहुत ही जबरदस्त ओवर उन्होंने पिछला करवाया और कोई उन्होंने जरा रन पिछले ओवर नहीं दिता। सो जिंदी बदौलत मैं समझदा है कि मोहम्मद सिराज की इस खूबसूरत बॉलिंग की बदौलत ये हुण दूसरी तरफ विकेट जिहड़ी है वह मिली है। तो देखते हैं कि होंदा है जे इंडिया प्रेशर बना के रखता है, इंडिया नू बहुत तेजी नाल विकेट लेनिया पैणगियां क्योंकि रन रेट के आधार के उत्ते तां जित्तण दा कोई चांस नहीं है। सो ऑल इंडिया नीड्स टू डू इज पिक अप विकेट्स एट रेगुलर इंटरवल्स। क्रिकेट की गल जारी रहेगी, लेकिन असं दस दिए कि साढ़े एशिया कप के मेन स्पॉन्सर, सब तो पहला टाइटल स्पॉन्सर का असं जिक्र करांगे। जदों गल आई टाइटल स्पॉन्सर की साढ़े एशिया कप की, तो रियल स्टेट का कोई सवाल पीके सबरवाल साढ़े एशिया कप के टाइटल स्पॉन्सर। उस तो बाद साढ़े मेन स्पॉन्सर सब तो पहला असं जिक्र करना चाहते हैं कि जदों गल आए पिज्जा की, पिज्जा नोवा 150 लोकेशन तो ज्यादा सर्व करते हैं थोनू सारे ओंटेरियो के, पिज्जा नोवा साढ़े मेन स्पॉन्सर। मायरन टाइल्स एंड स्टोल साढ़े मेन स्पॉन्सर ने। जदों भी गल आए किचन की या फिर बाथरूम की, तो मायरन टाइल्स एंड स्टोन का नाम तुम याद रखना है। साढ़े मेन स्पॉन्सर आईकिया, आईकिया इटूबिको, वधिया कोई घर की जरूरत है, फर्नीचर है, तो फिर आईकिया इटूबिको तुम पहुंचना है। साढ़े स्पॉन्सर बारे कोई भी जानकारी लेनी है या तुम खुद स्पॉन्सर बनना चाहते हो तो 416-475-4165-5000। प्रधानमंत्री जस्टिन ट्रूडो वापसी कर रहे हैं साढ़े इतने कैनेडा के, थोड़ा सारे नु पता ही है कि उन्होंने प्लेन उत्थे खराब हो गया सी, देयर वाज अ टेक्निकल स्नैग इन द प्लेन, और उस तो बाद एक रिप्लेसमेंट प्लेन भेजा गया एंड फाइनली ही कुड फ्लाई बैक। लेकिन लगभग 2 दिन के आसपास ही गॉट स्टक ओवर देयर। और दूसरी तरफ काफी कुछ होया G20 समिट दे विच, और G20 समिट तो बाद भी बहुत सारिया डेवलपमेंट्स ने जो अगे चल के तुहानू नाल शेयर करांगे। की कह रहा इंटरनेशनल मीडिया अमेरिका दे विच, अमेरिका नू सवाल ने क्योंकि अमेरिका दे विच बहुत सारा मीडिया कह रहा है कि तुसी इंडिया का कुछ ज्यादा ही साथ दे दिता। जिहड़ी ज्वाइंट डिकलरेशन है ठीक है, इंडिया नू तां कामयाबी मिल गई, इंडिया ने कहता कि ठीक है जी असीं ज्वाइंट डिकलरेशन लै ली, बावजूद इसके कि रशिया और यूक्रेन के मुद्दे के उत्ते विचार अलग अलग सके। लेकिन अमेरिका they've almost watered down the whole theme, the whole essence of the joint declaration. Ukraine da naam tak nahi hai, Russia nu koi criticize tak nahi kita. Pradhan Mantri Trudeau sahab ne ta keh ditta press conference de vich baad de vich ke je unna da vas chalda te oh definitely hor zyada strong statement rakhde, lekin eh joint statement sigi. Aur is mamle de vich jehda US Secretary of State Anthony Blinken ne unna ne ki kiha, ਇਹਦੀ ਸਾਰੀ ਡਿਟੇਲ ਜਿਹੜੀ ਅੱਗੇ ਚੱਲ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਕਾਫੀ ਕੁਛ ਹੈ ਜੋ ਚੱਲ ਰਿਹਾ। ਵੀਟਨਾਮ ਔਰ ਅਮਰੀਕਾ ਚਾਈਨਾ ਦੇ ਖਿਲਾਫ ਕਿਆ ਕੋਈ ਗੱਲ ਕਰ ਰਹੇ ਨੇ, ਵਿਲ ਅਪਡੇਟ ਯੂ ਔਨ ਦੈਟ। ਔਰ ਇੰਡੀਆ ਸਾਊਦੀ ਅਰੇਬੀਆ ਦੀ ਜਿਹੜੀਆਂ ਡੀਲਸ ਹੋਈਆਂ ਨੇ ਅਸੀਂ ਕੱਲ ਤੁਹਾਡੇ ਨਾਲ ਸ਼ੇਅਰ ਕੀਤੀਆਂ ਸੀ, ਕੁਝ ਉਹਦੀ ਵੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ। ਵੱਡੀ ਖਬਰ ਪਾਕਿਸਤਾਨ ਤੋਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਨਵਾਜ਼ ਸ਼ਰੀਫ ਸਾਹਿਬ ਪਾਕਿਸਤਾਨ ਵਾਪਸ ਆ ਰਹੇ ਨੇ ਕਦੋਂ, 21 ਅਕਤੂਬਰ। ਸ਼ਾਬਾਸ਼ ਸ਼ਰੀਫ ਉਹਨਾਂ ਨੇ ਬਿਆਨ ਦਿੱਤਾ ਹੈਗਾ ਔਰ ਪਾਰਟੀ ਦਾ ਕਹਿਣਾ ਹੈ ਕਿ ਗ੍ਰੈਂਡ ਵੈਲਕਮ ਕਰਨ ਲਈ ਅਸੀਂ ਉਹਨਾਂ ਦੇ ਤਿਆਰ ਹੈ। ਸੋ ਇਹਦੇ ਬਾਰੇ ਵੀ ਜ਼ਰੂਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਪਾਕਿਸਤਾਨ ਦੇ ਵਿੱਚ ਕੁਝ ਹੋਰ ਡਿਵੈਲਪਮੈਂਟਸ ਹੋ ਰਹੀਆਂ ਨੇ, ਵਿਲ ਅਪਡੇਟ ਯੂ ਔਨ ਆਲ ਦੈਟ। ਔਰ ਅਸੀਂ ਦੱਸ ਦਈਏ ਕਿ ਬੇਨਜ਼ੀਰ ਭੁੱਟੋ ਸਾਹਿਬਾਂ ਦੇ ਕਤਲ ਦੇ ਮਾਮਲੇ 'ਚ ਕੁਝ ਅਪਡੇਟ ਹੈ। ਤਾਲਿਬਾਨ ਔਰ ਪਾਕਿਸਤਾਨ ਦੇ ਵਿੱਚ ਜਿਹੜੀ ਲੜਾਈ ਚੱਲਦੀ ਹੈ, ਵਿਲ ਅਪਡੇਟ ਯੂ ਔਨ ਦੈਟ। ਔਰ ਇਸ ਤੋਂ ਇਲਾਵਾ ਗੱਲਬਾਤ ਕਰਾਂਗੇ ਲੀਬੀਆ ਦੇ ਵਿੱਚ ਜੋ ਫਲੱਡਸ ਆਏ ਨੇ ਉਹਦੇ ਵਿੱਚ ਘੱਟ ਤੋਂ ਘੱਟ 2300 ਜਣਿਆਂ ਦੀ ਡੈਥ ਦੀ ਖਬਰ ਆ ਰਹੀ ਹੈ, 10,000 ਤੋਂ ਜ਼ਿਆਦਾ ਮਿਸਿੰਗ ਨੇ। ਸੋ ਜਿੱਥੇ ਅਸੀਂ ਹਾਲ ਹੀ ਦੇ ਵਿੱਚ ਅਰਥਕੁਐਕ ਦੇਖਿਆ ਔਰ ਹੁਣ ਅਸੀਂ ਫਲੱਡ ਦੇਖ ਰਹੇ ਹਾਂ ਲੀਬੀਆ ਦੇ ਵਿੱਚ। ਸੋ ਦੁਨੀਆ ਦੇ ਵਿੱਚ ਕਈ ਜਗ੍ਹਾ ਕੁਛ ਟੈਨਸ਼ਨਸ ਵੀ ਹੈਗੀਆਂ ਨੇ, ਇਹਦੀ ਵੀ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਇੰਡੀਆ ਦੇ ਵਿੱਚ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ, ਓਪੋਜੀਸ਼ਨ ਕੀ ਰਣਨੀਤੀ ਤਿਆਰ ਕਰ ਰਹੀ ਹੈਗੀ ਇਸ ਸਮੇਂ, ਔਰ ਓਪੋਜੀਸ਼ਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਕਿ 2024 ਦੀ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਕਰ ਰਹੀ ਹੈ, ਖਾਸ ਕਰ ਸੀਟਾਂ ਦੇ ਬਟਵਾਰੇ ਨੂੰ ਲੈ ਕੇ, ਕੁਛ ਹੋਰ ਮੁੱਦਿਆਂ ਨੂੰ ਲੈ ਕੇ ਕੀ ਚਰਚਾ ਚੱਲ ਰਹੀ ਹੈ, ਬੀਜੇਪੀ ਦੀ ਰਣਨੀਤੀ ਕੀ ਹੋਈ ਹੈ। 18 ਤਰੀਕ ਤੋਂ ਲੈ ਕੇ 22 ਤਰੀਕ ਤੱਕ ਸਪੈਸ਼ਲ ਸੈਸ਼ਨ ਬੀਜੇਪੀ ਦੀ ਗਵਰਨਮੈਂਟ ਨੇ ਬੁਲਾਇਆ, ਕੀ ਕਰੇਗੀ ਬੀਜੇਪੀ ਗਵਰਨਮੈਂਟ ਇਸ ਦਰਮਿਆਨ। ਇੰਡੀਆ ਦੇ ਵਿੱਚ ਹਰ ਤਰ੍ਹਾਂ ਦੀਆਂ, ਜਿਸ ਤਰ੍ਹਾਂ ਮੈਂ ਕੱਲ ਦੀ ਗੱਲ ਕਰ ਰਿਹਾ ਸੀ, ਅਟਕਲਾਂ ਹੀ ਨੇ ਸਾਰੀਆਂ, ਕਿਉਂਕਿ ਬੀਜੇਪੀ ਦੇ ਟੌਪ ਬ੍ਰਾਸ ਤੋਂ ਇਲਾਵਾ ਕਿਸੇ ਨੂੰ ਨਹੀਂ ਪਤਾ ਕਿ ਉਹਨਾਂ ਨੇ 18 ਤੋਂ 22 ਦੇ ਵਿੱਚ ਕੀ ਕਰਨਾ ਹੈ। ਬੀਜੇਪੀ ਵਾਂਟਸ ਟੂ ਕੀਪ ਇਟ ਐਜ਼ ਅ ਸਰਪ੍ਰਾਈਜ਼। ਸੋ ਕਈ ਚੈਨਲ ਅਲੱਗ ਅਲੱਗ ਗੱਲ ਕਰ ਰਹੇ ਨੇ, ਹੁਣ ਕੁਛ ਚੈਨਲ ਨੇ ਪਿਛਲੇ 1-2 ਦਿਨਾਂ ਚ ਮੈਂ ਦੇਖ ਰਿਹਾ ਜ਼ਿਆਦਾ ਜ਼ੋਰ ਪਕੜ ਲਿਆ, ਔਰ ਅੱਜ ਵੀ ਕਾਫੀ ਜ਼ੋਰ ਪਕੜਿਆ ਕਿ ਪਾਕਿਸਤਾਨ ਸਾਈਡ ਦਾ ਜਿਹੜਾ ਕਸ਼ਮੀਰ ਹੈ ਉਹ ਬੀਜੇਪੀ ਨੇ ਐਲਾਨ ਕਰ ਦੇਣਾ ਸੀ ਵਾਪਸ ਲੈ ਲੈਣਾ, ਉਹ ਭਾਰਤ ਕੇ ਸਾਥ ਜੋੜ ਦਿਆ ਜਾਏਗਾ। ਅੱਛਾ, ਇਹਦਾ ਕਾਰਨ ਇਹ ਹੈ ਕਿ ਰਾਜਨਾਥ ਸਿੰਘ ਇੰਡੀਆ ਦੇ ਡਿਫੈਂਸ ਮਿਨਿਸਟਰ, ਉਹਨਾਂ ਦੇ ਬਿਆਨ ਪਹਿਲਾਂ ਆਉਂਦੇ ਰਹੇ ਨੇ, ਅਮਿਤ ਸ਼ਾਹ ਇੰਡੀਆ ਦੇ ਹੋਮ ਮਿਨਿਸਟਰ ਦੇ ਬਿਆਨ ਆਉਂਦੇ ਰਹੇ ਨੇ, ਹੁਣ ਤਾਜ਼ਾ ਬਿਆਨ ਜਿਹੜਾ ਆਇਆ ਅੱਜ ਉਹ ਆ ਗਿਆ ਜੀ ਜਨਰਲ ਵੀਕੇ ਸਿੰਘ ਦਾ। ਜਨਰਲ ਵੀਕੇ ਸਿੰਘ ਤੁਸੀਂ ਰੀਸੈਂਟਲੀ ਦੇਖਿਆ ਹੋਣਾ, ਯੂਐਸ ਪ੍ਰੈਸੀਡੈਂਟ ਜੋ ਬਾਈਡਨ ਨੂੰ ਰਿਸੀਵ ਕਰਨ ਉਹੀ ਪਹੁੰਚੇ ਸੀਗੇ ਏਅਰਪੋਰਟ ਦੇ ਉੱਤੇ, ਇੰਡੀਆ ਦੇ ਆਰਮੀ ਜਨਰਲ ਰਹਿ ਚੁੱਕੇ ਨੇ, ਆਰਮੀ ਚੀਫ ਰਹਿ ਚੁੱਕੇ ਨੇ, ਮਿਨਿਸਟਰ ਹੈਗੇ ਨੇ ਬੀਜੇਪੀ ਦੀ ਸਰਕਾਰ ਦੇ ਵਿੱਚ। ਸੋ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੁਆਰਾ ਇਹ ਗੱਲ ਕਹਿਣਾ ਕਿ ਪਾਕਿਸਤਾਨ ਵਾਲਾ ਜਿਹੜਾ ਸਾਡਾ ਕਸ਼ਮੀਰ ਹੈ ਉਹ ਸਾਡਾ ਕਸ਼ਮੀਰ ਹੈ, ਅਸੀਂ ਉਹਨੂੰ ਬਸ ਜੋੜ ਲੈਣਾ ਭਾਰਤ ਕੇ ਸਾਥ, ਜਲਦੀ ਹੀ ਜੁੜ ਜਾਏਗਾ ਉਹ। ਸੋ ਕਿਆ ਕੁਛ ਐਸਾ ਹੋਏਗਾ, ਇਹਦੇ ਬਾਰੇ ਅਨਾਲਿਸਿਸ ਅੱਗੇ ਚੱਲ ਕੇ ਤੁਹਾਡੇ ਅਸੀਂ ਪੇਸ਼ ਕਰਾਂਗੇ ਕਿ ਇਜ਼ ਇਟ ਈਵਨ ਪੋਸੀਬਲ। ਔਰ ਕੇਜਰੀਵਾਲ ਸਾਹਿਬ ਕੱਲ੍ਹ ਪੰਜਾਬ ਦੇ ਦੌਰੇ ਦੇ ਉੱਤੇ ਜਾ ਰਹੇ ਨੇ, ਕੀ ਰਣਨੀਤੀ ਤੈਅ ਕਰ ਰਹੇ ਨੇ, ਕੀ ਹੋ ਰਿਹਾ ਉੱਥੇ, ਉਹਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਗੇ ਚੱਲ ਕੇ। ਔਰ ਚੀਫ ਮਿਨਿਸਟਰ ਭਗਵੰਤ ਮਾਨ ਸਾਹਿਬ ਨੇ ਕੁਛ ਹੋਰ ਕੈਂਡੀਡੇਟਸ ਨੂੰ ਨੌਕਰੀਆਂ ਦਿੱਤੀਆਂ ਨੇ ਵੱਖ ਵੱਖ ਡਿਪਾਰਟਮੈਂਟਸ ਦੇ, ਉਹ ਸਾਰੀ ਅਪਡੇਟ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ, ਔਰ ਕੁਛ ਹੋਰ ਸਪੋਰਟਸ ਔਰ ਹੋਰ ਬਹੁਤ ਕੁਛ। ਜੀ ਹਨਾ ਜੀ, ਆਪਕਾ ਕੀ ਹਾਲ ਹੈ?
ਬਿਲਕੁਲ ਠੀਕ ਹੈ, ਅੱਜ ਬਰਸਾਤ ਭਰਾ ਮੌਸਮ ਹੋ ਰੱਖਾ ਹੈ, ਔਰ ਪੂਰੇ ਦਿਨ 90% ਐਕਚੁਲੀ ਆਜ ਕਹਿ ਰਹੇ ਕਿ ਕਾਫੀ ਬਾਰਿਸ਼ ਹੋਣੇ ਵਾਲੀ ਹੈ, ਸੋ ਮੁਝੇ ਬਾਰਿਸ਼ ਦੇਖ ਕੇ ਐਕਚੁਲੀ ਬਹੁਤ ਅੱਛਾ ਲੱਗਦਾ ਹੈ। ਆਪਕੋ ਕੌਨ ਸਾ, ਆਪਕਾ ਕੌਨ ਸਾ ਫੇਵਰੇਟ ਵੈਦਰ ਹੈ ਵੈਸੇ ਯਦਵੀ ਜੀ?
ਫੇਵਰੇਟ ਵੈਦਰ, ਆਈ ਥਿੰਕ ਇਫ ਇਟਸ ਬ੍ਰਾਈਟ ਐਂਡ ਸਨੀ ਡੈਫੀਨਿਟਲੀ ਆਈ ਲਾਈਕ ਦੈਟ, ਆਈ ਕਾਲ ਇਟ ਅ ਗੁੱਡ ਡੇ, ਬਟ ਸਾਰਾ ਕੁਛ ਹੀ ਅੱਛਾ ਹੈ ਜੀ, ਜ਼ਰੂਰ ਹਰ ਵੈਦਰ ਇੰਜੋਏ ਕਰਨਾ ਚਾਹੀਦਾ ਹੈ, ਬਰਸਾਤ ਵੀ ਚੰਗੀ ਹੈ, ਠੰਡ ਵੀ ਚੰਗਾ ਹੈ, ਗਰਮੀ ਵੀ ਚੰਗੀ ਹੈ, ਸੋ ਐਵਰੀਥਿੰਗ ਇਜ਼ ਗੁੱਡ। ਬਾਕੀ ਦੁਪਹਿਰ ਤੱਕ ਹੋਣੀ ਹੈ ਜੀ ਬਾਰਿਸ਼, ਫਿਰ ਉਸ ਤੋਂ ਬਾਅਦ ਫਿਰ ਵੀ ਮਾਈਟ ਸੀ ਅ ਕਲੀਅਰ ਡੇ ਆਫਟਰ ਲੇਟ ਆਫਟਰਨੂਨ ਤੋਂ ਬਾਅਦ।
ਔਰ ਇਸੀ ਕੇ ਸਾਥ, ਕਿਉਂਕਿ ਆਪਕੋ ਸਨੀ ਡੇ ਪਸੰਦ ਹੈ, ਤੋ ਆਨੇ ਵਾਲਾ ਜੋ ਵੀਕਐਂਡ ਆ ਰਹਾ ਹੈ ਵੋ ਕਾਫੀ ਸਨੀ ਹੋਣੇ ਵਾਲਾ ਹੈ, ਔਰ ਸਾਥ ਹੀ ਸਾਥ ਲੋਵੈਸਟ ਜੋ ਟੈਂਪਰੇਚਰ ਆਏਗਾ ਵੋ 1 ਡਿਜਿਟ ਯਾਨੀ 1 ਡਿਜਿਟ ਪੇ ਆ ਗਿਆ ਹੈ, 8 ਡਿਗਰੀ ਐਂਡ 9 ਡਿਗਰੀਜ਼, ਮਤਲਬ ਕਿ ਹਮ ਠੰਡ ਕੀ ਤਰਫ ਧੀਰੇ ਧੀਰੇ ਜਾ ਰਹੇ ਹੈ।
ਦੈਟਸ ਗੁੱਡ ਟੂ ਹੀਅਰ ਜੀ। ਔਰ ਅੱਜ ਕੀ ਥੋਟ ਆਫ ਦ ਡੇ ਕਿਆ ਹੈ ਜੀ, ਵੋ ਸੁਣਤੇ ਹੈਂ ਕਿਆ ਵਿਚਾਰ ਚਰਚਾ ਚੱਲ ਰਹੀ ਹੈ ਅੱਜ।
ਮੈਂ ਐਕਚੁਅਲੀ ਕੱਲ ਬਾਤ ਕਰੀ ਸੀ, ਤੋ ਮੈਨੇ ਸੋਚਿਆ ਥਾ ਕਿ ਜਬ ਸੁਬਹਾ ਆਪਸੇ ਬਾਤ ਵਾਰਤਲਾਪ ਹੋਗੀ ਤੋ ਇੱਕ ਆਪਸੇ ਵੀ ਸਵਾਲ ਕਿਆ ਜਾਏਗਾ, ਤੋ ਕੱਲ ਮੈਂ ਐਕਚੁਅਲੀ ਪੁੱਛ ਰਹੀ ਥੀ ਲੋਗੋ ਸੇ ਕਿ ਜੋ ਉਨਕੇ ਅੰਦਰ ਐਸੀ ਕੌਨ ਸੀ ਚੀਜ਼ ਹੈ ਯਾ ਕਿਆ ਵੋ ਲੈ ਕੇ ਚਲਤੇ ਹੈ ਲਾਈਫ ਮੇਂ ਜਿਸਸੇ ਵੋ ਆਪਣੇ ਆਪ ਕੋ ਪੋਜ਼ਿਟਿਵ ਯਾ ਫਿਰ ਸਟ੍ਰੈਸ ਸੇ ਥੋੜਾ ਸਾ ਆਪਣੇ ਆਪ ਕੋ ਦੂਰ ਰੱਖਤੇ ਹੈ ਉਸ ਚੀਜ਼ ਕੋ ਕਰਕੇ ਯਾ ਵੋ ਥੋਟ ਆਪਣੇ ਦਿਮਾਗ ਮੇਂ ਹਮੇਸ਼ਾ ਰੱਖੇ, ਤੋ ਬਹੁਤ ਸਾਰੇ ਜਵਾਬ ਆਏ ਥੇ ਔਰ ਕੁਛ ਬਹੁਤ ਇੰਟਰਸਟਿੰਗ ਥੇ ਜੋ ਮੈਨੇ ਵੀ ਅਪਲਾਈ ਸੋਚਿਆ ਕਿ ਕਰ ਲੈਣਾ ਚਾਹੀਏ, ਸੋ ਮੈਂ ਆਪਸੇ ਜਾਣਨਾ ਚਾਹਤੀ ਹੂੰ ਯਸਵੀਰ ਜੀ ਕਿ ਕੌਨ ਸੀ ਵੋ ਚੀਜ਼ ਹੈ ਜੋ ਆਪਕੋ ਹਮੇਸ਼ਾ ਪੋਜ਼ਿਟਿਵ ਰੱਖਤੀ ਹੈ ਯਾ ਕਭੀ ਕੁਛ ਸਟ੍ਰੈਸਫੁਲ ਹੋਤਾ ਹੈ, ਤੋ ਆਪ ਐਸਾ ਕਿਆ ਕਰਤੇ ਹੈ ਜਿਸਸੇ ਆਪ ਬਹੁਤ ਪੋਜ਼ਿਟਿਵ ਔਰ ਸਟ੍ਰੈਸ ਸੇ ਥੋੜਾ ਦੂਰ ਰਹਿਣੇ ਕੀ ਕੋਸ਼ਿਸ਼ ਕਰਤੇ ਹੈ, ਵਾਟ ਆਰ ਦੋਜ਼ ਥਿੰਗਸ?
ਵਟ ਆਰ ਦੋਜ਼ ਥਿੰਗਸ? ਦੇਖੋ 3-4 ਚੀਜ਼ਾਂ ਨੇ, ਸਭ ਤੋਂ ਪਹਿਲਾਂ ਤੇ ਮੈਂ ਆਪਣੇ ਆਪ ਨੂੰ ਇਹ ਗੱਲ ਜ਼ਰੂਰ ਸਮਝਾਉਣਾ ਹੈ, ਦਿਸ ਮਾਈਟ ਸਾਊਂਡ ਕਿ ਜੀ ਮੈਂ ਸਿਰਫ ਸੈਲਫ ਸੈਂਟਰਡ ਇਹ ਗੱਲ ਥੋਟ ਹੋ ਸਕਦੀ ਹੈ, ਬਟ ਮੈਂ ਜ਼ਰੂਰ ਸਮਝਾਉਣਾ ਹੈ ਕਿ ਇਸ ਦੁਨੀਆਂ ਦੇ ਵਿੱਚ ਨਾ ਤੇ ਕੋਈ ਯੁਧਵੀਰ ਜਸਵਾਲ ਸੀਗਾ, ਨਾ ਕੋਈ ਯੁਧਵੀਰ ਜਸਵਾਲ ਹੈ ਤੇ ਨਾ ਕੋਈ ਯੁਧਵੀਰ ਜਸਵਾਲ ਆਏਗਾ। ਜੇ ਕੋਈ ਪੁਨਰ ਜਨਮ ਹੈ ਵੀ, ਈਵਨ ਇਫ ਆਈ ਕਮ ਬੈਕ ਅਗੇਨ ਇਨ ਦਿਸ ਔਨ ਦਿਸ ਪਲੈਨਟ, ਤੇ ਇਸ ਫਾਰਮ ਔਰ ਇਸ ਸ਼ੇਪ ਦੇ ਵਿੱਚ ਤਾਂ ਨਹੀਂ ਆਵਾਂਗਾ। ਸੋ ਜੋ ਮੈਨੂੰ ਇਹ ਟਾਈਮ ਮਿਲਿਆ, ਵਟ ਐਵਰ ਟਾਈਮ ਆਈ ਹੈਵ ਔਨ ਦਿਸ ਪਲੈਨਟ, ਸੋ ਆਈ ਸ਼ੁਡ ਮੇਕ ਦ ਬੈਸਟ ਪੋਸੀਬਲ ਯੂਜ ਆਫ ਇਟ, ਔਰ ਮੈਨੂੰ ਇਹਦੇ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਮੈਨੂੰ ਇਹ ਜਿਹੜਾ ਜਨਮ ਮਿਲਿਆ। ਸੋ ਪਹਿਲੀ ਚੀਜ਼ ਤਾਂ ਇਹ ਹੈਗੀ ਹੈ ਕਿ ਯੈਸ ਆਈ ਆਲਵੇਜ਼ ਪੰਪ ਅਪ ਮਾਈ ਸੈਲਫ ਲਾਈਕ ਦੈਟ ਕਿ ਯੈਸ ਯੂ ਆਰ ਯੂਨੀਕ, ਦੇਰ ਇਜ਼ ਨੋ ਵਨ ਲਾਈਕ ਯੂ। ਸੋ ਪਹਿਲੀ ਚੀਜ਼ ਤੇ ਇਹ ਮੈਂ ਕਰਦਾ। ਦੂਸਰਾ ਜਿਹੜਾ ਬਹੁਤ ਜ਼ਰੂਰੀ ਚੀਜ਼ ਹੈ, ਆਏ ਜਿੱਦਾਂ ਤੁਸੀਂ ਕਿਹਾ ਕਿ ਮੋਟੀਵੇਟਡ ਰਹਿਣ ਲਈ, ਖੁਸ਼ ਰਹਿਣ ਲਈ, ਆਈ ਟਰਾਈ ਟੂ ਸਰਾਊਂਡ ਮਾਈ ਸੈਲਫ ਵਿਦ ਪੀਪਲ ਜਿਹੜੇ ਕਿ ਮੈਨੂੰ ਪਿਆਰ ਕਰਦੇ ਹੋਣ ਤੇ ਮੈਂ ਉਹਨਾਂ ਨੂੰ ਪਿਆਰ ਕਰਦਾ ਹੋਵਾਂ। ਇਹ ਬਹੁਤ ਜ਼ਰੂਰੀ ਹੈ ਮੇਰੇ ਵਾਸਤੇ, ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਫੋਰ ਮੀ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ 5 ਸੈਕਿੰਡ ਵੀ ਜਾਂ 10 ਸੈਕਿੰਡ ਵੀ ਐਸੇ ਲੋਕਾਂ ਦੇ ਵਿੱਚ ਸਮੇਂ ਨਾ ਬਰਬਾਦ ਕਰਾਂ ਜਿਹਦਾ ਕੋਈ ਮੈਨੂੰ ਫਾਇਦਾ ਨਹੀਂ ਹੈ। ਸੋ ਓਵਰਆਲ ਮੈਂ ਜਿਸ ਤਰ੍ਹਾਂ ਬੜੀ ਵਾਰ ਜ਼ਿਕਰ ਕਰ ਹੀ ਚੁੱਕਾ, ਆਈ ਟਰਾਈ ਟੂ ਸਪੈਂਡ ਮਾਈ ਟਾਈਮ ਜਾਂ ਤੇ ਫਿਰ ਮੈਂ ਪੰਜ ਕੰਪਾਰਟਮੈਂਟਸ ਮੈਂ ਬਣਾਏ ਹੋਏ ਨੇ ਲਾਈਫ ਦੇ, ਤੇ ਜੇ ਉਹ ਪੰਜ ਕੰਪਾਰਟਮੈਂਟਸ ਦੇ ਵਿੱਚ ਉਹ ਫਿੱਟ ਨਹੀਂ ਹੋ ਰਿਹਾ ਤੇ ਮੈਂ ਆਪਣਾ ਸਮੇਂ ਉੱਥੇ ਨਹੀਂ ਬਿਤਾਉਂਦਾ। ਸੋ ਮੇਰੇ ਲਈ ਬਹੁਤ ਜ਼ਰੂਰੀ ਹੈ, ਵੇਸਟਿੰਗ ਐਨੀ ਸਿੰਗਲ ਮਿੰਟ ਇਜ਼ ਅ ਸਿਨ ਫੋਰ ਮੀ। ਸੋ ਚਾਹੇ ਫਿਰ ਉਹ ਜੇ ਤੇ ਉਹ ਕੰਮ ਹੈ, ਆਰਾਮ ਹੈ, ਚਾਹੇ ਕੋਈ ਪਰਪਸ ਆਫ ਲਾਈਫ ਦੇ ਵਿੱਚ ਮੈਂ ਕੁਛ ਕਰ ਰਿਹਾ ਜਾਂ ਮੈਂ ਕੁਛ ਲਰਨ ਕਰ ਰਿਹਾ ਹੈਗਾ, ਜਾਂ ਇਹ ਪੰਜ ਕੰਮ ਤੋਂ ਇਲਾਵਾ ਮੈਂ ਆਪਣਾ ਟਾਈਮ ਕਿਤੇ ਵੀ ਨਹੀਂ ਬਿਤਾਉਣਾ ਚਾਹੁੰਦਾ। ਫਾਈਨਲੀ ਵਨ ਥਿੰਗ ਵਿਚ ਕੀਪਸ ਮੀ ਗੋਇੰਗ ਇਜ਼ ਕਿ ਯੈਸ ਆਈ ਥਿੰਕ ਸੋ ਕਿ ਲਾਈਫ ਦੇ ਵਿੱਚ ਇੱਕ ਪਰਪਸ ਹੋਣਾ ਬੜਾ ਜ਼ਰੂਰੀ ਹੈ, ਔਰ ਜਿਹਦੇ ਨਾਲ ਤੁਸੀਂ ਹਮੇਸ਼ਾ ਖੁਸ਼ ਰਹਿੰਦੇ ਹੋ, ਕਿਉਂਕਿ ਜੋ ਕੁਛ ਵੀ ਅਸੀਂ ਆਪਣੇ ਲਈ ਕਰਾਂਗੇ ਇੱਕ ਲਿਮਿਟ ਤੇ ਜਾ ਕੇ ਉਹ ਫਿਰ ਕਿਤੇ ਨਾ ਕਿਤੇ ਉਹ ਖੁਸ਼ੀ ਲਿਮਿਟਿਡ ਹੀ ਰਹੇਗੀ। ਸਾਨੂੰ ਕੋਈ ਵੀ ਚੀਜ਼ ਆਪਣੇ ਆਪ ਨੂੰ ਪੈਂਪਰ ਕਰਨਾ ਬੜਾ ਜ਼ਰੂਰੀ ਹੈ, ਇਹ ਵੀ ਇਹਦੇ ਚ ਵੀ ਕੋਈ ਦੋ ਰਾਏ ਨਹੀਂ ਹੈ। ਵੀ ਸ਼ੁਡ ਪੈਂਪਰ ਆਰਸੈਲਵਸ, ਕਦੇ ਕੁਛ ਵਧੀਆ ਚੀਜ਼ ਸਾਡਾ ਆਈਸਕ੍ਰੀਮ ਖਾਣ ਦਾ ਮਨ ਕਰਦਾ ਉਸ ਜਗ੍ਹਾ ਤੋਂ ਲੈ ਕੇ ਸਾਡਾ ਕੁਛ ਚੰਗੀ ਚੀਜ਼ ਖਰੀਦਣ ਦਾ ਮਨ ਕਰਦਾ, ਵੈਦਰ ਕੋਈ ਵਧੀਆ ਕੱਪੜਾ ਖਰੀਦਣ ਦਾ ਮਨ ਕਰ ਰਿਹਾ ਜਾਂ ਹੋਰ ਕੁਛ ਵੀ। ਆਈ ਨੋ ਦਿਸ ਮਾਈਟ ਸਾਊਂਡ ਸ਼ੈਲੋ, ਬਟ ਠੀਕ ਹੈ, ਆਪਣੇ ਆਪ ਨੂੰ ਪੈਂਪਰ ਕਰਨਾ ਵੀ ਬੜਾ ਜ਼ਰੂਰੀ ਹੈ। ਤੁਹਾਨੂੰ ਲੱਗਦਾ ਕੋਈ ਵਧੀਆ ਜੀ ਕਾਰ ਲੈਣੀ ਹੈ, ਕੁਛ ਵੀ ਕਰਨਾ ਹੈ ਜਾਂ ਕਿਤੇ ਟਰੈਵਲ ਕਰਨਾ ਹੈ, ਵਟ ਐਵਰ ਯੂ ਫੀਲ ਲਾਈਕ, ਲਾਈਫ ਚ ਮਿਹਨਤ ਕਰੋ ਉਹਦੇ ਲਈ, ਔਰ ਆਪਣੇ ਆਪ ਨੂੰ ਪੈਂਪਰ ਕਰਨਾ ਵੀ ਜ਼ਰੂਰੀ ਹੈ। ਬਟ ਇਹ ਜਿਹੜੀ ਚੀਜ਼ ਹੈਗੀ ਆ ਉਹ ਖੁਸ਼ੀ ਤਾਂ ਦੇਗੀ, ਲਿਮਿਟਿਡ ਦੇਗੀ, ਬਟ ਦੈਨ ਇਫ ਯੂ ਹੈਵ ਪਰਪਸ ਆਫ ਲਾਈਫ ਵਿਚ ਆਈ ਬਿਲੀਵ ਹਰੇਕ ਦਾ ਆਪਣਾ ਹੈ, ਐਂਡ ਨੋਟ ਨੈਸੈਸਰੀ ਕਿ ਜੇ ਪਰਪਸ ਆਫ ਲਾਈਫ ਨਹੀਂ ਹੈ ਤਾਂ ਜ਼ਿੰਦਗੀ ਖਤਮ ਹੋ ਚੱਲੀ, ਐਸੀ ਵੀ ਕੋਈ ਗੱਲ ਨਹੀਂ ਹੈ। ਬਟ ਆਈ ਬਿਲੀਵ ਦੈਟ ਪਰਪਸ ਆਫ ਲਾਈਫ ਹੋਰ ਕੀ ਹੋ ਸਕਦਾ ਹੈ, ਟਰਾਈ ਟੂ ਇਨਕਰੇਜ, ਇੰਸਪਾਇਰ, ਮੋਟੀਵੇਟ ਪੀਪਲ ਅਰਾਊਂਡ ਯੂ, ਐਂਡ ਇਫ ਆਈ ਕੈਨ ਬ੍ਰਿੰਗ ਸਮਾਈਲ ਔਨ ਐਨੀਬਡੀਜ਼ ਫੇਸ, ਦੈਨ ਡੂ ਦੈਟ। ਸੋ ਬੀ ਗ੍ਰੇਟਫੁਲ ਇਨ ਲਾਈਫ ਜੋ ਪਰਮਾਤਮਾ ਨੇ ਦਿੱਤਾ ਹੈ, ਔਰ ਮੈਂ ਇਹ ਬਿਲਕੁਲ ਸਮ ਅਪ ਕਰਦਾ ਹੈ, ਮੈਂ ਬਿਲਕੁਲ ਵੀ ਵਧਾ ਚੜਾ ਕੇ ਨਹੀਂ ਕਹਿ ਰਿਹਾ ਕਿ ਜੋ ਪਰਮਾਤਮਾ ਨੇ ਮੈਨੂੰ ਲਾਈਫ ਚ ਦਿੱਤਾ ਹੈ ਤੋ ਉਹ ਬਹੁਤ ਬਹੁਤ ਕੁਛ ਦਿੱਤਾ। ਆਈ ਐਮ ਸੋ ਕੰਟੈਂਟਡ, ਸੈਟਿਸਫਾਈਡ, ਔਰ ਆਪਣੇ ਟੈਲੈਂਟ ਇੰਟੈਲੀਜੈਂਸ ਜਾਂ ਕੋਈ ਕਹਿ ਦੋ, ਮੈਂ ਹਾਰਡ ਵਰਕ ਬੜਾ ਕਰਦਾ ਹਾਂ, ਮੈਂ ਬਹੁਤ ਇੰਟੈਲੀਜੈਂਟ ਹਾਂ, ਜੀਨੀਅਸ ਹਾਂ, ਨੋ, ਬਲੈਸਿੰਗ ਵੈਰੀ ਇੰਪੋਰਟੈਂਟ, ਬਲੈਸਿੰਗ ਤੋਂ ਬਿਨਾਂ ਕੁਛ ਨਹੀਂ ਹੈ। ਸੋ ਇਹਦੇ ਨਾਲ ਇਹ ਸਾਰੀਆਂ ਚੀਜ਼ਾਂ ਦੇ ਨਾਲ ਮੋਸਟ ਆਫ ਦਾ ਟਾਈਮ ਆਈ ਐਮ ਮੋਟੀਵੇਟਿਡ, ਹੈਪੀ। ਔਰ ਜੇ ਕੋਈ ਕਹਿੰਦਾ ਕਿ ਉਹ 100% ਖੁਸ਼ ਨਹੀਂ ਰਹਿੰਦਾ ਤੇ ਉਹ ਚੰਗੀ ਗੱਲ ਹੈ, 100% ਖੁਸ਼ ਤੇ ਫਿਰ ਰੱਬ ਹੀ ਹੋ ਸਕਦਾ ਹੈ, ਐਂਡ ਇਟਸ ਨੋਟ ਨੋਰਮਲ। ਜੇ ਕੋਈ ਕਹਿੰਦਾ ਹਾਂ, ਜੇ ਕੋਈ ਕਹਿੰਦਾ ਜੀ ਮੈਂ 100% ਖੁਸ਼ ਰਹਿੰਦਾ ਤੇ ਉਹ ਨੋਰਮਲ ਨਹੀਂ ਹੋ ਸਕਦਾ ਜੀ। ਆਪਸੇ ਪੁੱਛਦਾ ਹਾਂ, ਵਟ ਡੂ ਯੂ ਡੂ ਟੂ ਸਟੇ ਹੈਪੀ?
ਸੋ ਜਬ ਵੀ ਮੇਰੇ ਕੋ ਥੋੜਾ ਸਾ ਮੈਂ ਡੀਮੋਟੀਵੇਟ ਹੋ ਜਾਤੀ ਹੂੰ ਯਾ ਮੁਝੇ ਲਗਤਾ ਹੈ ਕਿ ਨਹੀਂ ਇਹ ਸਹੀ ਨਹੀਂ ਜਾ ਰਹਾ, ਤੋ ਮੈਂ ਐਕਚੁਅਲੀ ਥੋੜਾ ਸਾ ਫਿਟਨੈਸ ਕੀ ਤਰਫ ਆਪਣੇ ਆਪ ਕੋ ਥੋੜਾ ਸਾ ਇਨਕਰੇਜ ਕਰਨੇ ਕੀ ਕੋਸ਼ਿਸ਼ ਕਰਤੀ ਹੂੰ ਕਿ ਜਬ ਮੇਰਾ ਦਿਨ ਸਹੀ ਨਹੀਂ ਜਾਤਾ ਤੋ ਮੈਂ ਸਪੈਸ਼ਲੀ ਉਸ ਦਿਨ ਤੋ ਜ਼ਰੂਰ ਵਰਕਆਊਟ ਕਰਨੇ ਚਲੀ ਜਾਤੀ ਹੂੰ, ਕਿਉਂਕਿ ਮੇਰੇ ਕੋ ਐਸਾ ਲਗਤਾ ਹੈ ਤੋ ਮੁਝੇ ਵੋ ਥੋੜਾ ਮਾਇੰਡ ਡਾਇਵਰਟ ਕਰ ਦੇਤਾ ਹੈ। ਐਂਡ ਪਲੱਸ ਮੇਰੀ ਮੰਮੀ ਸੇ ਆਈ ਜਸਟ ਟਾਕ, ਮਤਲਬ ਮੁਝੇ ਐਸਾ ਲਗਤਾ ਹੈ ਲਾਈਫ ਮੇ ਇੱਕ ਇਨਸਾਨ ਐਸਾ ਹੋਣਾ ਚਾਹੀਏ ਜਿਸਕੇ ਸਾਹਮਣੇ ਆਪ ਟ੍ਰਾਂਸਪੇਰੈਂਟ ਹੋ ਔਰ ਉਸਕੋ ਆਪ ਕੁਛ ਵੀ ਖੁੱਲ ਕੇ ਬਤਾ ਸਕਤੇ ਹੋ, ਕੁਛ ਵੀ ਕਹਿ ਸਕਤੇ ਹੋ, ਉਨਕੋ ਕੁਛ ਵੀ ਬਤਾ ਸਕਤੇ ਹੋ, ਤੋ ਟ੍ਰਾਂਸਪੇਰੈਂਸੀ ਜਬ ਬਾਤ ਆ ਜਾਤੀ ਹੈ, ਮੈਂ ਦਿਲ ਕੀ ਸਾਰੀ ਬਾਤ ਬਸ ਨਿਕਾਲ ਦੇਤੀ ਹੂੰ ਤੋ ਮੇਰੇ ਕੋ ਵਹੀ ਬਹੁਤ ਮਿਲ ਜਾਤਾ ਹੈ ਕਿ ਚਲੋ ਮੈਨੇ ਐਟਲੀਸਟ ਅੰਦਰ ਨਹੀਂ ਰੱਖਾ, ਕਿਸੀ ਕੇ ਸਾਹਮਣੇ ਕਿਸੀ ਕੇ ਪਾਸ ਜਾ ਕੇ ਵੋ ਸਾਰੀ ਬਾਤੇ ਨਿਕਾਲ ਦੀ, ਐਂਡ ਦੈਟ ਐਕਚੁਅਲੀ ਮੇਕਸ ਮੀ ਫੀਲ ਮਚ ਬੈਟਰ ਇਫ ਆਈ ਐਮ ਇਨ ਅ ਪੋਜ਼ ਇਨ ਅ ਨੈਗੇਟਿਵ ਸਿਚੁਏਸ਼ਨ ਆਫ ਲਾਈਫ, ਤੋ ਮੈਂ ਐਸੀ ਸੇ ਹੀ ਬਹੁਤ ਪੋਜ਼ਿਟਿਵ ਹੋ ਜਾਤੀ ਹੂੰ, ਤੁਸੀਂ ਇਹ ਛੋਟੀ ਛੋਟੀ ਚੀਜ਼ੇ ਕਰਤੀ ਹੂੰ, ਪਰ ਹਾਂ ਆਪਕਾ ਜੈਸੇ ਵੋ ਫਿਲਟਰ ਆਫ ਲਾਈਫ ਕੀ ਪਾਂਚ ਕੁਛ ਆਪਕੇ ਕ੍ਰਾਈਟੇਰੀਆਜ਼ ਹੈ ਜਾਂ ਆਪਣੇ ਲੋਗੋ ਕੇ ਸਾਥ ਆਪ ਰਹਿਣਾ ਪਸੰਦ ਕਰਦੇ ਹੈ, ਸੋ ਵੋ ਇੱਕ ਮੁਝੇ ਬਹੁਤ ਅੱਛਾ ਲਗਾ ਕਿ ਹਾਂ ਅਰਾਊਂਡ ਯੋਰ ਓਨ ਪੀਪਲ ਰਹਿਣਾ ਰਹਿ ਕੇ ਆਪ ਬਹੁਤ ਖੁਸ਼ ਮਹਿਸੂਸ ਕਰਦੇ ਹੈ, ਤੋ ਯੈਸ ਦਿਸ ਦੀਜ਼ ਆਰ ਦਾ ਸਮਾਲ ਸਮਾਲ ਸਟੈਪਸ ਜੋ ਮੈਂ ਅਭੀ ਲੇਤੀ ਹੂੰ, ਅਬ ਲੋਗੋ ਸੇ ਸੁਣ ਰਹੀ ਹੂੰ, ਲਿਸਨਰ ਸੇ ਸੁਣ ਰਹੀ ਹੂੰ, ਤੋ ਮੁਝੇ ਲਗਤਾ ਹੈ ਯੇ ਵੀ ਐਡ ਕਰ ਲੇਨਾ ਚਾਹੀਏ, ਕਾਊਂਟ ਔਨ ਯੋਰ ਬਲੈਸਿੰਗਸ ਐਡ ਕਰ ਲੇਨਾ ਚਾਹੀਏ, ਸੋ ਥੈਂਕ ਯੂ ਫੋਰ ਅਨਦਰ ਪਰਸਪੈਕਟਿਵ ਟੂਵਰਡਸ ਦਾ ਹੈਪੀਨੈਸ ਆਫ ਯਾ ਕਹਿ ਲੋ ਕਿ ਖੁਸ਼ ਰਹਿਣੇ ਕਾ ਇਨ ਇਨ ਲਾਈਫ, ਤੋ ਇਸੀ ਕੇ ਸਾਥ ਮੈਂ ਕੁਛ ਸਪੌਂਸਰ
ਜੀ ਮੈਂ ਇੱਥੇ ਇੱਕ ਚੀਜ਼ ਬਸ ਮੈਂ ਜ਼ਰੂਰ ਕਹਿ ਦਵਾਂ ਕਿ ਲਾਈਫ ਦੇ ਵਿੱਚ ਜਿਹੜੇ ਆਸ ਪਾਸ ਦੇ ਲੋਕ ਨੇ, ਨੋਟ ਨੈਸੈਸਰੀਲੀ ਕਿ ਜਿਹੜੇ ਲੋਕ ਤੁਹਾਨੂੰ ਪਿਆਰ ਕਰਦੇ ਨੇ ਕਿ ਉਹ ਤੁਹਾਨੂੰ ਹਮੇਸ਼ਾ ਚੰਗਾ ਹੀ ਕਹੀ ਜਾਣ ਕਿ ਯਾਰ ਯੁੱਧਵੀਰ ਤੂੰ ਬਹੁਤ ਵਧੀਆ, ਨਹੀਂ 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 ਉਹ ਪਿਆਰ ਦੀ ਡੈਫੀਨੇਸ਼ਨ ਨਹੀਂ ਹੈ। ਜੋ ਲੋਕ ਤੁਹਾਨੂੰ ਪਸੰਦ ਕਰਦੇ ਨੇ, ਦਿਲੋਂ ਪਿਆਰ ਕਰਦੇ ਨੇ, ਜੇ ਕੋਈ ਤੁਹਾਡੀ ਚੀਜ਼ ਚੰਗੀ ਹੋਏਗੀ ਉਹ ਤੁਹਾਨੂੰ ਐਪਰੀਸ਼ੀਏਟ ਕਰਨਗੇ, ਔਰ ਜੇ ਤੁਹਾਡੀ ਕੋਈ ਚੀਜ਼ ਚੰਗੀ ਨਹੀਂ ਹੈ ਤੇ ਉਹ ਤੁਹਾਨੂੰ ਕਰੈਕਟ ਵੀ ਕਰਨਗੇ, ਠੀਕ ਹੈ ਨੀ? ਐਂਡ ਮੈਨੀ ਪੀਪਲ ਹੂ ਕਮ ਅਕ੍ਰੋਸ, ਵੀ ਮਾਈਟ ਥਿੰਕ ਦੇ ਕਮ ਅਕ੍ਰੋਸ ਐਜ਼ ਰੂਡ, ਹਾਰਸ਼, ਬਟ ਅਸਲ ਦੇ ਵਿੱਚ ਦੇ ਆਰ ਜਸਟ ਟ੍ਰਾਇੰਗ ਟੂ ਕਰੈਕਟ ਅਸ। ਸੋ ਆਈ ਮੇਕ ਸ਼ੋਰ, ਜਿਸ ਤਰ੍ਹਾਂ ਤੁਸੀਂ ਹੁਣ ਇੱਕ ਬੜੀ ਵਧੀਆ ਗੱਲ ਕਹੀ ਕਿ ਤੁਸੀਂ ਲਰਨ ਕਰ ਲਈ, ਤੁਸੀਂ ਕੋਈ ਵੀ ਚੀਜ਼, ਮੈਂ ਨਹੀਂ ਕਹਿੰਦਾ ਮੇਰੇ ਕੋਲੋਂ ਜਾਂ ਕਿਸੇ ਕੋਲੋਂ, ਤੁਸੀਂ ਲਰਨ ਕਰ ਲਈ ਲਾਈਫ ਦੇ ਵਿੱਚ ਬਹੁਤ ਹਲਕੇ ਜਿਹੇ ਚਲਾਉਂਦੇ ਹਾਂ ਇਹ ਵਰਡ ਨੂੰ, ਬਹੁਤ ਇੰਪੋਰਟੈਂਟ ਹੈ ਲਾਈਫ ਦੇ ਵਿੱਚ, ਚਾਹੇ ਪਰਸਨਲ, ਜੇ ਕੋਈ ਕਹਿੰਦਾ ਜੀ ਮੇਰੇ ਪਰਸਨਲ ਰਿਲੇਸ਼ਨਸ਼ਿਪ ਨਹੀਂ ਬਣਦੇ, ਉਹਨਾਂ ਦੇ ਆਪਣੇ ਅੰਦਰ ਪ੍ਰੋਬਲਮ ਹੈ। ਜੇ ਤੁਹਾਡੇ ਅੰਦਰ ਗਰੋਥ ਨਹੀਂ ਹੈ ਦੈਨ ਯੂ ਨੀਡ ਟੂ ਵਰਕ ਔਨ ਯੋਰ ਸੈਲਫ। ਜੇ ਤੁਹਾਡੀ ਗਰੋਥ ਨਹੀਂ ਹੈ, ਤੁਹਾਡੀ ਰਿਲੇਸ਼ਨਸ਼ਿਪ ਨਹੀਂ ਹੈ, ਕਈ ਬੰਦੇ ਕਹਿੰਦੇ ਜੀ ਉਹ ਬਸ ਸਭ ਗਲਤ ਹੈ ਮੈਂ ਹੀ ਠੀਕ ਹੈ। ਐਟੀਟਿਊਡ ਬਹੁਤ ਹਲਕੇ ਚ ਲੈਣ ਵਾਲਾ ਵਰਡ ਹੈ, ਐਟੀਟਿਊਡ ਇਜ਼ ਵੈਰੀ ਵੈਰੀ ਇੰਪੋਰਟੈਂਟ। ਸਾਡੇ ਅੰਦਰ ਜਿਹੜਾ ਐਟੀਟਿਊਡ ਹੈ, ਜਦੋਂ ਵੀ ਕੋਈ ਬੰਦਾ ਸਾਨੂੰ ਗੱਲ ਕਹੇ ਤੇ ਅਸੀਂ ਇਹ ਸੋਚੀਏ ਕਿ ਜੀ ਹਾਂਜੀ ਅਸੀਂ ਇਸ ਗੱਲ ਚ ਪੋਜ਼ਿਟਿਵ ਸਾਈਡ ਕੀ ਹੈ, ਅਸੀਂ ਹਮੇਸ਼ਾ ਆਪਣੇ ਬ੍ਰੇਨ ਨੂੰ ਟ੍ਰੇਨ ਕਰਨਾ ਹੈ ਕਿ ਅਸੀਂ ਪੋਜ਼ਿਟਿਵ ਸਾਈਡ ਦੇਖਣੀ ਹੈ ਉਸ ਗੱਲ ਦੀ। ਜੀ ਲੈਟਸ ਮੂਵ ਫਰਦਰ, ਰਮੇਸ਼ਿੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਰਹੋ, ਗੋ ਅਹੈਡ। ਹਾਂਜੀ ਕਾਲਰ ਦੇ ਇੰਤਜ਼ਾਰ ਕਰ ਰਹੇ, ਕੋਸ਼ਿਸ਼ ਵਾਰੀ ਵਾਰੀ ਕਾਲਸ ਲਈਏ ਸਾਰੀਆਂ। ਜੀ
ਯੁਧਵੀਰ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ,
ਗੁੱਡ ਮਾਰਨਿੰਗ ਜੀ। ਮੈਂ ਯੁਧਵੀਰ ਜੀ ਸਿਰਫ ਇੱਕੋ ਹੀ ਕਮੈਂਟ ਕਰਨਾ ਚਾਹੁੰਦਾ, ਮੇਰਾ ਕੋਈ ਕੁਐਸਚਨ ਵਗੈਰਾ ਨਹੀਂ ਹੈ। ਜੋ ਤੁਹਾਡੀ ਨਿਊਜ਼ ਨੇ ਸੁਣੀ ਹੈ, ਜੋ ਵੀਪੀ ਸਿੰਘ ਜੀ ਨੇ ਕਿਹਾ, ਮੈਂ ਉਹਦੇ ਨਾਲ ਸਹਿਮਤ ਨਹੀਂ ਹੈਗਾ ਯੁਧਵੀਰ ਜੀ। ਉਹ ਇਸ ਕਰਕੇ ਜੇ ਤੁਸੀਂ ਕਿਸੇ ਦੀ ਮਦਦ ਕਰਨੀ ਹੈ ਤਾਂ ਉਹਨਾਂ ਨੂੰ ਸਟੈਬਲਿਸ਼ ਕਰਾ ਦਿਓ, ਉਹਨਾਂ ਦੀ ਮਦਦ ਕਰ ਦਿਓ। ਇਹ ਬਿਆਨਬਾਜ਼ੀ ਕਰਕੇ ਠੀਕ ਨਹੀਂ ਹੈਗਾ। ਤੇ ਜੇ ਕੱਲ ਨੂੰ ਕੁਛ ਨੀਕੀ ਹੁੰਦਾ ਵੀ ਹੈ, ਮੰਨ ਲਓ ਦੋ ਮਿੰਟ ਲਈ ਮੰਨ ਲਓ ਵੀ ਜੇ ਉਹਨਾਂ ਨੂੰ ਅਸੀਂ ਆਪਣੇ ਨਾਲ ਜੋੜਦੇ ਵੀ ਹਾਂ ਤਾਂ ਇੰਡੀਆ ਲਈ ਫਾਇਦੇਮੰਦ ਨਹੀਂ ਹੋਊਗਾ, ਨੁਕਸਾਨ ਦਾ ਜ਼ਿਆਦਾ ਹੋਏਗਾ। ਕਿਉਂਕਿ ਏਦਾਂ ਹੈਗਾ ਯੁਧਵੀਰ ਜੀ, ਆਪਾਂ ਜਿਵੇਂ ਕਿਸੇ ਬੱਚੇ ਨੂੰ ਰੇਜ਼ ਕਰਦੇ ਹਾਂ, ਜੇ ਉਸ ਬੱਚੇ ਦੀ ਸੋਚ ਬਦਲ ਜਾਵੇ ਨਾ ਤਾਂ ਫਿਰ ਹੋਰ ਦੂਜੇ ਬੱਚਿਆਂ ਨੂੰ ਐਡਜਸਟ ਨਹੀਂ ਕਰਦਾ। ਇਸੇ ਤਰ੍ਹਾਂ ਹੁਣ ਜਿਹੜੀ ਉਹਨਾਂ ਦੀ ਆਪਣੀ ਦੂਸਰੇ ਪਾਸੇ ਦੇ ਲੋਕ ਹੈਗੇ ਆ, ਉਹਨਾਂ ਦੀ ਸੋਚ, ਇੰਡੀਅਨ ਕਸ਼ਮੀਰ ਦੇ ਲੋਕਾਂ ਦੀ ਸੋਚ ਹੈ, ਉਹਨਾਂ ਚ ਜ਼ਮੀਨ ਅਸਮਾਨ ਦਾ ਫਰਕ ਹੈ। ਉਹ ਤੁਸੀਂ ਪ੍ਰੋਬਲਮ ਲੈਣ ਵਾਲੀ ਗੱਲ ਕਰ ਰਹੇ ਹੋ। ਐਗਜ਼ਾਮਪਲ ਦੇ ਤੌਰ ਤੇ ਮੈਂ ਕਹਿਣਾ ਨਹੀਂ ਚਾਹੁੰਦਾ, ਮੈਂ ਇੱਥੇ ਦੀ ਗੱਲ ਜੋੜ ਦਿੰਦਾ। ਹੁਣ ਅੱਜ ਕੱਲ੍ਹ ਕੁਛ ਲੋਕ ਜਿਹੜੇ ਹੈਗੇ ਆ, ਤੁਹਾਡੇ ਬ੍ਰਹਮਟਨ ਦੇ ਤੁਸੀਂ ਰਹਿੰਦੇ, ਉੱਥੇ ਕਿਉਂ ਲੋਕ ਬ੍ਰਹਮਟਨ ਦਾ ਨਾਮ ਲੈਂਦੇ, ਅਨਕੰਫਰਟੇਬਲ ਫੀਲ ਕਰਦੇ ਆ? ਕਿਉਂਕਿ ਉੱਥੇ ਕੁਛ ਇਸ ਤਰ੍ਹਾਂ ਦੇ ਲੋਕ ਆ ਚੁੱਕੇ ਹੈ ਜਿਨ੍ਹਾਂ ਨੇ ਬ੍ਰਹਮਟਨ ਦੀ ਨਾ ਸਭ ਕੁਛ ਹੀ ਸੋਚ ਬਦਲ ਕੇ ਰੱਖਤੀ। ਇੱਦਾਂ ਦੇ ਲੋਕਾਂ ਦੇ ਕਾਰਨ ਯੁਧਵੀਰ ਜੀ ਫਿਰ ਕਾਫੀ ਡਿਸਟਰਬੈਂਸ ਪੈਦਾ ਹੋ ਜਾਂਦੀ ਹੈ। ਮੇਰੇ ਖਿਆਲ ਦੇ ਵਿੱਚ, ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਜੋ ਵੀਪੀ ਸਿੰਘ ਨੇ ਕਿਹਾ, ਉਹਨਾਂ ਦੀ ਮਦਦ ਜ਼ਰੂਰ ਕਰਦੇ ਜੇ ਕਰਨੀ ਚਾਹੁੰਦੇ ਹੋ, ਪਰ ਇਹ ਤੁਸੀਂ ਅੱਛੀਆਂ ਗੱਲਾਂ ਨਾ ਕਰੋ, ਉਹਦੇ ਨਾਲ ਇੰਡੀਆ ਨੂੰ ਬਹੁਤ ਲੋਸ ਹੀ ਹੋਏਗਾ, ਫਾਇਦਾ ਨਹੀਂ ਹੋਏਗਾ। ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਸੁਣ ਰਿਹਾ ਤੁਹਾਨੂੰ
ਜੀ। ਦੇਖੋ ਜੀ, ਮੈਂ ਤੇ ਸ਼ੁਰੂ ਤੋਂ ਹੀ ਕਿਹਾ ਹੈਗਾ ਹੈ ਕਿ ਕਿਉਂਕਿ ਹੁਣ ਇਹ ਖਬਰ ਬਹੁਤ ਜ਼ਿਆਦਾ ਆਉਣ ਲੱਗ ਪਈ ਹੈ, ਕਿਉਂਕਿ ਡਿਫੈਂਸ ਮਿਨਿਸਟਰ ਨੇ ਕਿਹਾ ਤਾਂ ਹੁਣ ਅੱਜ ਵੀ ਕੇ ਸਿੰਘ ਉਹਨਾਂ ਦਾ ਬਿਆਨ ਆ ਗਿਆ, ਅਸੀਂ ਇਹਨੂੰ ਕਵਰ ਕਰ ਦਿੱਤਾ। ਅਦਰਵਾਈਜ਼ ਤੇ ਸਭ ਗੱਲਾਂ ਬੇਮਾਨੇ ਨੇ, ਕਿਉਂਕਿ ਆਈ ਥਿੰਕ ਇੰਡੀਆ ਕੋਲ ਆਪਣੇ ਕੋਲ ਬੜਾ ਵੱਡੀ ਕੰਟਰੀ ਹੈ, ਇੰਡੀਆ ਕੋਲ ਆਪਣਾ ਕਸ਼ਮੀਰ ਹੈ, ਸ੍ਰੀਨਗਰ ਹੈਗਾ। ਉਹ ਮੈਂ ਗੱਲ ਸੁਣ ਰਿਹਾ ਸੀ ਸਾਰੀ, ਉਹ ਗੱਲ ਜ਼ਿਕਰ ਕਰ ਰਹੇ ਸੀਗੇ ਕਿ ਜੀ ਇਹ ਜਦੋਂ 1947 ਤੋਂ ਪਹਿਲਾਂ ਜਦੋਂ ਇਹ ਹਰੀ ਸਿੰਘ ਹੋਣਾ ਦੇ ਕੋਲ ਰਾਜ ਜਿਹੜਾ ਸੀਗਾ, ਇਹ ਸਾਰਾ ਉੱਥੇ ਅਫਗਾਨਿਸਤਾਨ ਤੱਕ ਬਾਰਡਰ ਲੱਗਦਾ ਸੀ, ਉਹ ਸਾਰਾ ਕਸ਼ਮੀਰ ਉਹਨਾਂ ਨੇ ਸਾਨੂੰ ਦਿੱਤਾ ਸੀਗਾ, ਇੰਡੀਆ ਨੂੰ ਦਿੱਤਾ ਸੀ। ਉਹ ਹੁਣ ਇੰਡੀਆ ਨੂੰ ਦਿੱਤਾ ਸੀਗਾ, ਹੁਣ ਉਸ ਤੋਂ ਬਾਅਦ ਬੜਾ ਕੁਛ ਹੋ ਗਿਆ 1947 ਤੋਂ ਬਾਅਦ। ਹੁਣ 63 ਚ ਉੱਧਰ ਚਲਾ ਗਿਆ ਕਸ਼ਮੀਰ, ਜੋ ਤੁਹਾਡੇ ਕੋਲ ਰਹਿ ਗਿਆ ਉਹਨਾਂ ਨੇ ਅੱਗੇ ਚਾਈਨਾ ਨੂੰ ਦੇ ਦਿੱਤਾ, ਉੱਥੇ ਸੀਪੈਕ ਬਣ ਗਿਆ, ਪਤਾ ਨੀ ਕੀ ਕੁਛ ਹੋ ਗਿਆ। ਐਂਡ ਇੰਡੀਆ ਹੈ ਸਭ ਤੋਂ ਜ਼ਿਆਦਾ ਆਬਾਦੀ 140 ਕਰੋੜ ਦੀ, ਇੰਡੀਆ ਕੋਲ ਆਪਣੇ ਅਗਲੇ ਦੇ ਹੈਵ ਵਰਕ ਕਟ ਆਊਟ ਫੋਰ ਦਾ ਨੈਕਸਟ 100 ਈਅਰਸ, ਤੁਹਾਡੇ ਕੋਲ ਅਗਲੇ 100 ਸਾਲ ਤੱਕ ਦਾ ਕੰਮ ਹੈ ਇੰਡੀਆ ਕੋਲ। ਸੋ ਬੜੀ ਵਧੀਆ ਤਰੱਕੀ ਚੱਲ ਰਹੀ ਹੈ, ਔਰ ਅਸੀਂ ਬੈਠੇ ਕਿੱਥੇ ਹੈ? ਇੰਡੀਆ ਦੇਖੋ, ਇੰਡੀਆ ਕੋਲ ਨਿਊਕਲੀਅਰ ਵੈਪਨ ਹੈ, ਚਾਈਨਾ ਕੋਲ ਨਿਊਕਲੀਅਰ ਵੈਪਨ ਹੈ, ਪਾਕਿਸਤਾਨ ਕੋਲ ਨਿਊਕਲੀਅਰ ਵੈਪਨ ਹੈ। ਇੱਕ ਨਿੱਕਾ ਜਿਹਾ ਉਹ ਛੋਟਾ ਜਿਹਾ ਕਸ਼ਮੀਰ 'ਚ ਉੱਧਰ ਲੈਣ ਲਈ ਤੁਸੀਂ ਕਹੋ ਜੀ ਅਸੀਂ ਆਪਣੇ ਨਾਲ ਵਿਲੇ ਵਰਡ ਯੂਜ਼ ਕਰਦੇ, ਕੀ ਕਰਦੇ ਜੋੜ ਲੈਣਾ ਹਿੰਦੀ 'ਚ ਜੋ ਵੀ ਅਵਰਡ, ਤੇ ਅਸੀਂ ਆਪਣੇ ਨਾਲ ਉੱਧਰਲਾ ਕਸ਼ਮੀਰ ਲੈ ਲੈਣਾ। ਉਸ ਚੱਕਰ ਦੇ ਵਿੱਚ ਉੱਥੇ ਹੁਣ ਤੁਸੀਂ ਨਿਊਕਲੀਅਰ ਜੰਗ ਥੋੜੀ ਲਗਾ ਦੋਗੇ, ਉਹ ਜੋ ਹੈ ਉੱਧਰ ਉਹਨਾਂ ਨੂੰ ਦੇ ਰੱਖੋ, ਆਪਣਾ ਇੱਧਰ ਸਿਲਸਿਲਾ ਜਿਹੜਾ ਉਹ ਠੀਕ ਕਰੋ। ਆਈ ਥਿੰਕ ਦੇਰ ਇਜ਼ ਲੋਟ ਆਫ ਵਰਕ ਦੇਰ। ਔਰ ਇੰਡੀਆ ਦੀ ਗੇਮ ਬੜੀ ਸਹੀ ਜਾ ਰਹੀ ਹੈ, ਦੇਖੋ 5th ਲਾਰਜੈਸਟ ਇਕਾਨਮੀ ਇੰਡੀਆ ਬਣ ਚੁੱਕਾ ਹੈ, ਹਰ ਕੋਈ ਕਹਿ ਰਿਹਾ। ਤੁਸੀਂ IMF ਪੜ੍ਹੋ, ਵਰਲਡ ਬੈਂਕ ਪੜ੍ਹੋ, 2030 ਤੱਕ ਇੰਡੀਆ ਇਜ਼ ਔਨ ਟਰੈਕ ਟੂ ਬਿਕਮ ਦਾ 3rd ਲਾਰਜੈਸਟ ਇਕਾਨਮੀ। ਅੱਜ ਜੇ ਤੁਸੀਂ 2022 ਦੇ ਨੰਬਰ ਦੇਖੋ, 23 ਦਾ ਜੇ ਪੂਰਾ ਹੋਣਾ ਹੈ ਨਾ 2023, ਹਜੇ ਵੀ ਇੰਡੀਆ ਫਾਸਟੈਸਟ ਹੈ, ਤੇ 2022 ਤੱਕ ਜੇ ਵਰਲਡ ਦੀ ਗਰੋਥ ਤੁਸੀਂ ਦੇਖਣੀ ਹੈ ਤੇ 2.5-3% ਹੈ ਗਲੋਬਲ ਗਰੋਥ। ਔਰ ਜੇ ਤੁਸੀਂ ਦੇਖਣੀ ਹੈ ਕਿ ਅਮਰੀਕਾ ਦੀ ਕਿੰਨੀ ਗਰੋਥ, ਅਮਰੀਕਾ ਦੀ ਵੀ 1-3%, ਯੂਰਪੀਅਨ ਯੂਨੀਅਨ ਦੀ 2.5-3% ਆ, ਸਾਡੇ ਕੈਨੇਡਾ ਦੀ ਵੀ 2-3% ਗਰੋਥ ਹੈ, ਚਾਈਨਾ ਦੀ 2-3%, 4% ਗਰੋਥ ਹੈ, ਇੰਡੀਆ 6% ਸਭ ਪਰਸਨ ਤੇ ਗਰੋ ਕਰ ਰਿਹਾ। ਸੋ ਵਿਚ ਇਜ਼ ਵੈਰੀ ਗੁੱਡ। ਸੋ ਉਹਨੂੰ ਬਿਨਾਂ ਮਤਲਬ ਕਸ਼ਮੀਰ ਇਹ ਉਹ ਸਭ ਫਾਲਤੂ ਦੀਆਂ ਗੱਲਾਂ ਨੇ, ਇਹਦੇ ਤੇ ਮਿਨਿਸਟਰਸ ਨੂੰ ਐਸਾ ਬਿਆਨ ਨਹੀਂ ਦੇਣਾ ਚਾਹੀਦਾ। ਮੈਂ ਜ਼ਾਤੀ ਤੌਰ ਤੇ ਸਮਝਦਾ ਹਾਂ ਕਿ ਇੰਡੀਆ ਦੇ ਜਿਹੜੇ ਔਰ ਖਾਸ ਕਰ ਸੀਨੀਅਰ ਕੈਬਨਿਟ ਮਿਨਿਸਟਰ ਨੇ, ਸਾਰੇ ਡਿਫੈਂਸ ਮਿਨਿਸਟਰ ਹੈ ਰਾਜਨਾਥ ਸਿੰਘ, ਹੋਮ ਮਿਨਿਸਟਰ ਅਮਿਤ ਸ਼ਾਹ, ਹੁਣ ਵੀਕੇ ਸਿੰਘ, ਇਹ ਵੀ ਕੈਬਨਿਟ ਮੰਤਰੀ ਨੇ। ਸੋ ਇਹਨਾਂ ਨੂੰ ਐਸਾ ਬਿਆਨ ਦੇਣ ਦੀ ਬਜਾਏ ਗਰੋਥ ਓਰੀਐਂਟਡ ਬਿਆਨ ਦੇਣੇ ਚਾਹੀਦੇ ਨੇ, ਉੱਧਰ ਫੋਕਸ ਕਰਨਾ ਚਾਹੀਦਾ ਜੀ। ਔਰ ਬ੍ਰਹਮਟਨ ਦੀ ਤੁਸੀਂ ਗੱਲ, ਬ੍ਰਹਮਟਨ ਦੀ ਵੀ ਕਹਾਂ ਸਰ, ਸਭ ਬ੍ਰਹਮਟਨ ਦੇ ਵਿੱਚ ਸਰ ਮੈਂ ਇਹੀ ਕਹਾਂਗਾ ਕਿ ਸਾਨੂੰ ਬਸ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਜਿੱਥੇ ਆਪਾਂ ਇਕੱਠੇ ਹੋ ਜਾਂਦੇ ਹਾਂ ਕਿ ਦੂਸਰੀ ਕਮਿਊਨਿਟੀ ਦੇ ਲੋਕ ਕਿਤੇ ਅਨਕੰਫਰਟੇਬਲ ਤਾਂ ਨਹੀਂ ਫੀਲ ਕਰਦੇ, ਉਹ ਸਾਡੇ ਜਾ ਕੇ ਰਹਿਣਾ ਹੋਰ ਜ਼ਿਆਦਾ ਪਸੰਦ ਕਰਦੇ ਕਿ ਨਹੀਂ ਕਰਦੇ, ਬਸ ਇੰਨਾ ਹੀ ਕਾਫੀ ਹੈ।
ਨਹੀਂ ਇਹ ਗੱਲ ਸੱਚੀ ਹੈ, ਯੁੱਧ ਵੀ ਕਈਆਂ ਨੂੰ ਮੇਰੀ ਗੱਲ ਨੀ ਲਾਈਕ ਕਰਨੀ, ਲੇਕਿਨ ਜੋ ਸੱਚ ਹੈ ਸੱਚ ਹੈ, ਲੋਕ ਦੇ ਡੋਂਟ ਫੀਲ ਕੰਫਰਟੇਬਲ ਬਰੈਂਪਟਨ ਦੇ ਵਿੱਚ ਸ਼ਿਫਟ ਕਰਨਾ, ਉੱਥੇ ਆ ਕੇ ਰਹਿਣਾ, ਉੱਥੇ ਆ ਕੇ ਪੈਸੇ ਇਨਵੈਸਟ ਕਰਨੇ, ਉਹ ਲੋਕ ਨੀ ਕੰਫਰਟੇਬਲ ਫੀਲ ਕਰਦੇ। ਥੈਂਕ ਯੂ ਵੈਰੀ ਮਚ।
ਥੈਂਕ ਯੂ। ਨੈਕਸਟ ਕਾਲ ਜੀ, ਅਨਵਰ ਜੀ ਤੁਸੀਂ ਆਉਂਦੇ ਰਹੋ। ਬਸ ਠੀਕ ਹੈ ਸਰ, ਤੁਸੀਂ ਸੁਣਾਓ ਜੀ।
ਮੈਂ ਕਾਫੀ ਦਿਨਾਂ ਤੋਂ ਸੁਣਦਾ ਵੀ ਪਿਆ, ਮੈਂ ਸੁਣਦਾ ਰੋਜ਼ ਵੀ ਹਾਂ ਤੁਹਾਨੂੰ, ਮੈਂ ਕਹਾਂ ਕਿ ਮੈਂ ਨੀ ਸੁਣਦਾ ਤੁਹਾਨੂੰ, ਲੇਕਿਨ ਮੈਨੂੰ ਸਮਝ ਨੀ ਆਉਂਦੀ ਕਿ ਹਰ ਇਲੈਕਸ਼ਨ ਜਦੋਂ ਵੀ ਸਾਡੇ ਇੰਡੀਆ ਵਿੱਚ ਆਉਂਦੇ ਨੇ, ਔਰ ਖਾਸ ਤੌਰ ਤੇ ਬੀਜੇਪੀ, ਕੋਈ ਪਾਕਿਸਤਾਨ ਦਾ ਐਸਾ ਇਸ਼ੂ ਜਾਂ ਪੁਲਵਾਮਾ ਇਸ਼ੂ, ਤੇ ਫਿਰ ਅਸੀਂ ਵਾਪਸ ਵੀ ਕਰਦੇ ਹਾਂ ਤੁਹਾਡਾ ਪਾਇਲਟ, ਸਭ ਕੁਛ ਕਰਦੇ ਹਾਂ, ਤੇ ਉਹਨੂੰ ਇਲੈਕਸ਼ਨ ਸਟੰਟ ਦੇ ਤੌਰ ਤੇ ਯੂਜ ਕਰਦੇ ਆ, ਤੇ ਹੁਣ ਇਲੈਕਸ਼ਨ ਕਰੀਬ ਆ ਰਹੇ ਤੇ ਫਿਰ ਕਸ਼ਮੀਰ ਦਾ ਰੌਲਾ, ਨਾ ਤੁਹਾਡੇ ਕੋਲ ਮਨੀਪੁਰ ਸੰਭਾਲਿਆ ਜਾ ਰਿਹਾ ਤੇ ਨਾ ਹੀ ਪਾਕਿਸਤਾਨ ਕੋਲ ਬਲੋਚਿਸਤਾਨ ਸੰਭਾਲਿਆ ਜਾ ਰਿਹਾ, ਤੇ ਆਏ ਦਿਨ ਕੋਈ ਨਾ ਕੋਈ ਇਸ਼ੂ ਹਰ ਮੁਲਕ ਚ, ਉਹ ਘਰਾਂ ਵਿੱਚ ਇਸ਼ੂ ਹੁੰਦੇ ਨੇ, ਇਹ ਮੁਲਕ ਤੇ ਇੱਕ ਇੱਕ ਬਿਲੀਅਨ ਦੇ ਕੋਲ ਆਬਾਦੀ ਹੈ, 5-5 ਕਰੋੜ ਦੇ ਕੋਲ ਹੈ, ਤੇ ਇਹ ਥੋੜਾ ਕੁ ਨਾ, ਇਹ ਤੇ ਅਜੇ ਮਨਿਸਟਰ ਸਾਹਿਬ ਨੇ ਬਿਆਨ ਦਿੱਤਾ, ਅਜੇ ਮੋਦੀ ਸਾਹਿਬ ਦਾ ਬਿਆਨ ਆਉਣਾ ਕਿ ਕਸ਼ਮੀਰ ਆ ਟੂ ਡੰਗ ਹੈ, ਤੇ ਇਧਰੋਂ ਵੀ ਫਿਰ ਆ ਜਾਣਾ, ਲੇਕਿਨ ਪਾਕਿਸਤਾਨ ਦੀ ਕਿਸੇ ਵੀ ਸਿਆਸੀ ਪਾਰਟੀ ਨੇ ਅੱਜ ਤੱਕ ਇਲੈਕਸ਼ਨ ਦੇ ਇਸ਼ੂ ਤੇ ਕਸ਼ਮੀਰ ਨੂੰ ਦੇ ਤੌਰ ਤੇ ਇਸ਼ੂ ਦੇ ਤੌਰ ਤੇ ਯੂਜ ਨਹੀਂ ਕੀਤਾ। ਇਹ ਥੋੜਾ ਸੋਚਣਾ ਚਾਹੀਦਾ ਇਹਨਾਂ ਨੂੰ ਸਭ ਨੂੰ ਹੀ ਕਿ ਵੀ ਇਹ ਹੋ ਵੀ ਰਿਹਾ, ਔਰ ਮੋਦੀ ਜੀ ਕਦੋਂ ਤੱਕ ਰਹਿਣਗੇ, 70 ਦੇ ਕੋਲ ਨੇ, ਹੋਰ 20 ਸਾਲ ਕਰ ਲੈਣਗੇ, ਪਾਕਿਸਤਾਨ ਤੇ ਇੰਡੀਆ ਤੇ ਕੰਟਰੀ ਕਾਇਮ ਰਹਿੰਦੇ ਨੇ, ਲੀਡਰ ਆਉਂਦੇ ਜਾਂਦੇ ਰਹਿੰਦੇ ਨੇ, ਲੇਕਿਨ ਇਹ ਮੁਨਾਫਕਤ ਦੀ ਔਰ ਇਸ ਜੀ ਸਜ਼ਾ ਨੂੰ ਹਵਾ ਨਹੀਂ ਦੇਣੀ ਚਾਹੀਦੀ। ਖਸੂਸਨ ਤੁਹਾਡਾ ਮੀਡੀਆ ਵੀ ਕਵਰ ਜ਼ਰੂਰ ਕਰਦਾ, ਲੇਕਿਨ ਇਹੋ ਜਿਹੀ ਖਬਰ ਨੂੰ ਤੁਸੀਂ ਇਗਨੋਰ ਕਰੋ ਜਿਹੜੀ ਖਬਰ ਅੱਜ ਕੱਲ ਚੱਲਦੀ ਪਈ ਹੈ। ਇਹ ਤੇ ਗੱਲ ਤੁਸੀਂ ਇਨਸ਼ਾਅੱਲਾ ਤੁਸੀਂ ਹੁਣ ਕਰ ਹੀ ਲਵੋਗੇ, ਮੇਰੇ ਤੇ ਡਿਸਕਸ ਕਰੋਗੇ, ਤੇ ਦੂਸਰਾ ਇਹ ਵਾ ਕਿ ਵੀ ਇੱਥੇ ਇੰਸ਼ੋਰੈਂਸ ਕੰਪਨੀਆਂ ਕਹਿ ਰਹੀਆਂ ਕਿ ਜਿਹੜੀਆਂ ਕੀਮਤੀ ਕਾਰਾਂ ਲਾਈਕ ਫੋਰਡ, ਲੈਕਸਸ, ਇਹਨਾਂ ਤੇ ਅਸੀਂ ਹਾਈ ਰਿਸਕ ਥੈਫਟ ਦਾ ਜਿਹੜਾ ਇੰਸ਼ੋਰੈਂਸ ਕੋਈ $500 ਮਹੀਨੇ ਦਾ ਲਾ ਰਹੇ, ਜਿਹੜੀ ਇਹਦਾ ਮਤਲਬ ਕੋਈ ਬੰਦਾ 2-3 ਹਜ਼ਾਰ ਤੋਂ ਉੱਤੇ ਗੱਡੀ ਲਵੇ ਨਾ, ਇਹ ਉਹੀ ਗੱਲ ਆ ਕਿ ਤੁਸੀਂ ਅੱਜ ਤੋਂ 2-3 ਮਹੀਨੇ ਪਹਿਲੇ ਕਿਹਾ ਸੀ ਕਿ ਇਹ ਬਿਹਤਰੀਨ ਪ੍ਰੋਫੈਸ਼ਨ ਬਣ ਗਿਆ ਚੋਰੀ ਕਰਨਾ, ਤੇ ਇੰਸ਼ੋਰੈਂਸ ਕੰਪਨੀਆਂ ਤੇ ਇਹ ਲਾਇਸੈਂਸ ਦੇ ਰਹੀਆਂ ਕਿ ਕਰੋ ਭਾਈ ਚੋਰੀ ਫਿਰ ਤੁਸੀਂ, ਤੇ ਇਸ ਟੋਪਿਕ ਤੇ ਵੀ ਜ਼ਰਾ ਨਾ ਪਲੀਜ਼ ਡਿਸਕਸ ਕਰਿਓ ਕਿ ਇਹ ਗੱਲ ਫੇਕ ਆ, ਸੁਣੀ ਸੁਣਾਈ ਖ਼ਬਰ ਹੈ ਕਿ ਵੀ ਇਹ ਹਕੀਕਤ ਹੈ। ਬਹੁਤ ਬਹੁਤ ਸ਼ੁਕਰੀਆ ਟਾਈਮ ਦੇਣ ਦਾ। ਥੈਂਕ ਯੂ
ਅਨਵਰ ਸਾਹਿਬ। ਅਨਵਰ ਸਾਹਿਬ ਤੁਸੀਂ ਬਿਲਕੁਲ ਸਹੀ ਕਿਹਾ, ਦੇਖੋ ਜਿੱਥੇ ਤੱਕ ਤੇ ਕੋਈ ਐਸੀ ਗੱਲ ਹੁੰਦੀ ਹੈ ਨਾ, ਇਹ ਜਿਹੜੀ ਖ਼ਬਰ ਸੀਗੀ, ਕਿਉਂਕਿ ਇੰਡੀਆ ਦੇ ਵਿੱਚ ਪਿਛਲੇ, ਵੈਸੇ ਤੇ ਪਹਿਲਾਂ ਵੀ ਇਹ ਗੱਲ ਹੁੰਦੀ ਰਹੀ ਹੈ, ਲੇਕਿਨ ਪਿਛਲੇ 2-4 ਦਿਨ ਤੋਂ ਜ਼ਿਆਦਾ ਹੀ ਗੱਲ ਹੋ ਰਹੀ ਹੈ, ਕਿਉਂਕਿ ਇੰਡੀਅਨ ਪਾਰਲੀਮੈਂਟ ਦਾ ਇੱਕ ਸਪੈਸ਼ਲ ਸੈਸ਼ਨ ਬੁਲਾਇਆ ਗਿਆ 18th ਤੋਂ ਲੈ ਕੇ 22nd September ਤੱਕ। ਸੋ ਏਜੰਡਾ ਉਹਨਾਂ ਨੇ ਨਹੀਂ ਦੱਸਿਆ, ਤਾਂ ਉਹਦੇ ਵਿੱਚ ਕੀ ਏਜੰਡਾ ਹੋਏਗਾ, ਕਿਆ ਵਨ ਨੇਸ਼ਨ ਵਨ ਇਲੈਕਸ਼ਨ ਹੋਏਗਾ, ਸਾਰੀ ਕੰਟਰੀ 'ਚ ਇੱਕ ਇਲੈਕਸ਼ਨ ਕਰਾ ਦੇਣੀ ਹੈ, ਜਾਂ ਫਿਰ ਉੱਥੇ ਕੋਈ ਹੋਰ ਕੋਈ ਵੱਡਾ ਏਜੰਡਾ ਲੈ ਕੇ ਆਏਗਾ, ਕੀ ਕਰੇਗਾ। ਉਹਦੇ ਵਿੱਚ ਇਹ ਕਸ਼ਮੀਰ ਦੀ ਵੀ ਗੱਲ ਬੜੀ ਹੋਣ ਲੱਗ ਪਈ, ਔਰ ਜਦੋਂ ਇਹ ਜਨਰਲ ਵੀਕੇ ਸਿੰਘ ਨੇ ਬਿਆਨ ਦਿੱਤਾ ਨਾ, ਜੇ ਕਿ ਅਸੀਂ ਪਾਕਿਸਤਾਨ ਵਾਲਾ ਕਸ਼ਮੀਰ ਆਪਣੇ ਨਾਲ ਮਿਲਾ ਲੈਣਾ, ਤੇ ਉਹਦੇ ਕਾਰਨ ਫਿਰ ਹੋਰ ਜਿਹੜੇ ਉੱਥੇ ਇੰਡੀਆ ਦਾ ਮੀਡੀਆ, ਉਹਨਾਂ ਨੇ ਕਾਫੀ ਜ਼ਿਆਦਾ ਇਹਦੇ ਬਾਰੇ ਚਰਚਾ ਕੀਤੀ, ਤਾਂ ਅਸੀਂ ਉਹ ਖਬਰ ਨੂੰ ਖਬਰ ਤੱਕ ਰੱਖੀਏ, ਖਬਰ ਦੇ ਦਿੱਤੀ ਹੈ, ਵੈਸੇ ਇਹਦੇ 'ਚ ਕੋਈ ਦਮਖਮ ਨਹੀਂ ਹੈ ਇਸ ਖਬਰ ਦੇ ਵਿੱਚ। ਲੇਕਿਨ ਮੈਂ ਇੱਥੇ ਕਹਿ ਦਵਾਂ ਕਿ ਇੰਡੀਆ ਦੇ ਵਿੱਚ ਹੁਣ ਪਾਕਿਸਤਾਨ ਦੇ ਨਾਂ ਤੇ ਵੋਟ ਨਹੀਂ ਮਿਲਦੀ, ਇੰਡੀਆ 'ਚ ਕਸ਼ਮੀਰ ਦੇ ਨਾਂ ਤੇ ਜਾਂ ਪਾਕਿਸਤਾਨ ਦੇ ਨਾਂ ਤੇ ਵੋਟ ਨਹੀਂ ਮਿਲਦੀ। ਉਹ ਪੁਲਵਾਮਾ ਇੱਕ ਵੱਡਾ ਅਟੈਕ ਹੋ ਗਿਆ ਸੀ, ਨੋ ਡਾਊਟ, ਉਹ ਜ਼ਰੂਰ ਫਾਇਦਾ ਬੀਜੇਪੀ ਨੂੰ ਹੋ ਗਿਆ, ਕਾਫੀ ਫਾਇਦਾ ਹੋਇਆ ਬੀਜੇਪੀ ਨੂੰ ਉਹਦਾ। ਲੇਕਿਨ ਵੈਸੇ ਜੇ ਤੁਸੀਂ ਸਿਰਫ ਛੋਟੀ ਮੋਟੀ ਗੱਲ ਕਰ ਲਓ ਪਾਕਿਸਤਾਨ ਦੀ ਜਾਂ ਵੈਸੇ ਕਰ ਲਓ, ਨਹੀਂ ਉੱਥੇ, ਕਿਉਂਕਿ ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਕਿ ਸਾਡੀ ਜਿਹੜੀਆਂ ਬੁਨਿਆਦੀ ਜ਼ਰੂਰਤਾਂ ਨੇ ਉਹਦੇ ਬਾਰੇ ਕੁਛ ਫੋਕਸ ਕੀਤਾ ਜਾਏ, ਉਹਦੀਆਂ ਉਹ ਜ਼ਰੂਰਤਾਂ ਜਿਹੜੀਆਂ ਨੇ ਉਹ ਪੂਰੀਆਂ ਕੀਤੀਆਂ ਜਾਣ, ਸੋ ਮੇਨ ਉਹਦੀ ਗੱਲ ਹੁੰਦੀ ਹੈ। ਬਾਕੀ ਤੁਸੀਂ ਕਿਹਾ ਕਿ ਪਾਕਿਸਤਾਨ ਔਰ ਇੰਡੀਆ ਦੇ, ਸਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਇੰਤਜ਼ਾਰ ਹੋ ਰਿਹਾ ਇਧਰੋਂ ਪਾਕਿਸਤਾਨ ਦੇ ਵਿੱਚ ਨਵਾਜ਼ ਸ਼ਰੀਫ ਸਾਹਿਬ ਸ਼ਾਇਦ 21 ਅਕਤੂਬਰ ਨੂੰ ਆਉਣ ਦੀ ਹੁਣ ਗੱਲ ਹੋ ਰਹੀ ਹੈ ਉਹਨਾਂ ਦੀ, 21st October ਹੀ ਕੁਡ ਬੀ ਬੈਕ। ਪਾਕਿਸਤਾਨ ਦੇ ਵਿੱਚ ਇਲੈਕਸ਼ਨਸ ਵੀ ਹੋਣੀਆਂ, ਸੋ ਪਾਕਿਸਤਾਨ ਵਿਲ ਹੈਵ ਅ ਨਿਊ ਗਵਰਨਮੈਂਟ। ਇੰਡੀਆ ਦੇ ਵਿੱਚ ਜੇ ਟਾਈਮ ਸਿਰ ਹੋਈਆਂ ਇਲੈਕਸ਼ਨ, ਜੇ ਜਲਦੀ ਹੋ ਗਈਆਂ ਤਾਂ ਹੋਰ ਡੇਟ ਆ ਸਕਦੀਆਂ, ਬਟ ਜੇ ਟਾਈਮ ਸਿਰ ਹੋਈਆਂ ਤੇ ਮਾਰਚ ਤੋਂ ਲੈ ਕੇ ਮਾਰਚ ਅਪ੍ਰੈਲ ਦੇ ਵਿੱਚ, ਮੇ ਦੇ ਵਿੱਚ, ਮੇ ਫਸਟ ਵੀਕ ਤੱਕ ਇਲੈਕਸ਼ਨ ਇਹਨਾਂ ਨੂੰ ਖਤਮ ਕਰਨੀਆਂ ਪੈਣੀਆਂ ਨੇ, ਇਸ ਤੋਂ ਅੱਗੇ ਤਾਂ ਵਧਾ ਹੀ ਨਹੀਂ ਸਕਦੇ ਇਲੈਕਸ਼ਨ। ਸੋ ਇੰਡੀਆ ਵਿਲ ਆਲਸੋ ਹੈਵ ਅ ਨਿਊ ਗਵਰਨਮੈਂਟ ਇਨ ਪਲੇਸ ਬਾਏ ਮੇ, ਮੈਕਸੀਮਮ ਮੇ ਤੱਕ, ਮੈਕਸੀਮਮ ਕਹਿ ਰਹੇ, ਉਸ ਤੋਂ ਜਲਦੀ ਵੀ ਹੋ ਸਕਦੀ ਹੈ, ਮੇ ਤੱਕ ਉੱਥੇ ਵੀ ਨਵੀਂ ਸਰਕਾਰ ਹੋਏਗੀ 2024। ਸੋ ਔਰ ਪਹਿਲਾਂ ਤੋਂ ਹੀ ਮੈਂ ਤੁਹਾਨੂੰ ਦੱਸ ਹੀ ਦਿੰਦਾ ਹੈ ਕਿ ਇਸ ਵੇਲੇ ਵੀ ਜਿਹੜੀ ਗੱਲ ਚਲਾ ਰਹੇ ਇੰਡੀਆ ਪਾਕਿਸਤਾਨ ਦੀ ਜਿਹੜੀ ਗੱਲ ਚਲਾ ਰਹੇ ਨਾ, ਜੇ ਤੁਸੀਂ ਮੈਨੂੰ ਦੋ ਬੰਦਿਆਂ ਦੇ ਨਾਮ ਪੁੱਛਣਾ, ਦੋ ਬੰਦੇ ਨਾਮ ਕਿਹੜੇ, ਬਾਕੀ ਨਾ ਤੇ ਉੱਥੇ ਵੀਕੇ ਸਿੰਘ ਹੀ ਮੈਟਰ ਕਰਦੇ ਨੇ, ਨਾ ਇੰਡੀਆ ਦੇ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਬਿਆਨ ਦੇ ਦੇਣ। ਔਰ ਮੈਂ ਇੱਥੇ ਵੀ ਗੱਲ ਕਲੀਅਰ ਕਰ ਦੇਵਾਂ ਕਿ ਪਾਕਿਸਤਾਨ ਦੇ ਵਿੱਚ ਵੀ ਜਿਹੜੇ ਕੇਅਰ ਟੇਕਰ ਪ੍ਰਾਈਮ ਮਿਨਿਸਟਰ ਅਨਵਾਰੁਲ ਹੱਕ ਕਾਕੜ ਸਾਹਿਬ ਬਣੇ ਸੀ, ਉਹਨਾਂ ਨੇ ਵੀ ਆਉਂਦੇ ਕਹਿਤਾ ਸੀਗਾ ਕਿ ਕਸ਼ਮੀਰ ਜਿਹੜਾ ਹੈ ਜੀ ਉਹ ਦੁਨੀਆਂ ਦੀ ਸਭ ਤੋਂ ਵੱਡੀ ਪ੍ਰਿਜ਼ਨ ਹੈਗੀ ਆ, ਉੱਥੇ ਕਸ਼ਮੀਰ ਜਿਹੜਾ ਉਹਨੂੰ ਆਜ਼ਾਦ ਕਰਾਉਣਾ ਜ਼ਰੂਰੀ। ਆਉਂਦੇ ਉਹਨਾਂ ਨੇ ਵੀ ਵੈਸੇ ਕਹਿਤਾ ਸੀ, ਖੈਰ ਉਹ ਕੋਈ ਇੰਨਾ ਮੈਟਰ ਕਰਦਾ ਨਹੀਂ ਹੈ ਕਿਉਂਕਿ ਇੰਡੀਆ ਦੇ ਵਿੱਚ ਜੇ ਪਾਕਿਸਤਾਨ 'ਚ 22 ਕਰੋੜ ਆਵਾਮ ਹੈ, ਟੋਟਲ 22 ਕਰੋੜ ਰਹਿੰਦੇ ਆ, ਅਤੇ ਇੱਥੇ 22 ਕਰੋੜ ਮੁਸਲਿਮ ਰਹਿੰਦੇ ਆ, ਉਹਨਾਂ ਨੂੰ ਪੁੱਛ ਲਓ ਕਿੰਨੇ ਕੁ ਬੰਦੇ ਕਿਤੇ 1 ਲੱਖ ਨੇ ਵੀ ਵੀਜ਼ਾ ਲਵਾਇਆ ਹੋਵੇ ਕਿ ਜੀ ਸਾਡਾ ਇੱਥੇ ਇੰਡੀਆ ਤੋਂ ਮਨ ਭਰ ਗਿਆ ਪਾਕਿਸਤਾਨ ਜਾਣਾ, ਉੱਥੇ ਕੋਈ ਐਸੀ ਗੱਲਬਾਤ ਨਹੀਂ ਹੈ। ਸੋ ਉਹਦਾ ਵੀ ਕੋਈ ਫਰਕ ਨਹੀਂ ਪੈਂਦਾ। ਉੱਧਰ ਜਨਰਲ ਅਸੀਮ ਮੁਨੀਰ ਸਾਹਿਬ ਨੇ ਪਾਕਿਸਤਾਨ ਦੇ ਵਿੱਚ, ਅਤੇ ਇੱਧਰ ਅਜੀਤ ਦੋਵਾਲ ਹੈ, ਦੋਨਾਂ ਦੀ ਸਿੱਧੀ ਹੋਟਲਾਈਨ ਕਨੈਕਟਡ ਹੈ। ਜੇ ਕਦੇ ਇੰਡੀਆ ਪਾਕਿਸਤਾਨ ਬਾਰਡਰ 'ਤੇ ਗੋਲੀ ਚੱਲੀ ਹੈ, ਕੋਈ ਖਬਰ ਤੁਹਾਡੇ ਕੋਲ ਹੈ ਤਾਂ ਮੈਨੂੰ ਜ਼ਰੂਰ ਦੱਸੋ। ਉਹ ਗੋਲੀ ਉੱਧਰ ਜ਼ਰੂਰ ਚੱਲ ਰਹੀ ਹੈ, ਤਾਲਿਬਾਨ ਜ਼ਰੂਰ ਉੱਧਰ ਫਾਇਰਿੰਗ ਕਰ ਰਿਹਾ, ਤੁਹਾਨੂੰ ਪਤਾ ਹੀ ਹੈ ਨਾ, ਕੱਲ੍ਹ ਪਰਸੋਂ ਚਿਤਰਾਲ ਦੇ ਵਿੱਚ ਹੋਰ ਕਈ ਏਰੀਆਜ਼ ਦੇ ਵਿੱਚ ਉੱਧਰ ਫਾਇਰਿੰਗ ਚੱਲ ਰਹੀ ਹੈ, ਅਤੇ ਉੱਧਰ ਪਾਕਿਸਤਾਨ ਕਹਿ ਰਿਹਾ ਹੈ ਕਿ ਉਹਨਾਂ ਨੇ ਸਾਡੇ ਏਰੀਆ 'ਤੇ ਆਊਟਪੋਸਟ ਬਣਾ ਰਹੇ ਨੇ, ਅਤੇ ਤਾਲਿਬਾਨ ਕਹਿੰਦਾ ਹੈ ਕਿ ਨਹੀਂ ਅਸੀਂ ਆਊਟਪੋਸਟ ਆਪਣੇ ਏਰੀਆ 'ਚ ਬਣਾ ਰਹੇ ਸੀਗੇ, ਅਤੇ ਪਾਕਿਸਤਾਨ ਨੇ ਸਾਡੇ ਨਾਲ ਫਾਇਰਿੰਗ ਕੀਤੀ ਹੈ। ਸੋ ਫਾਇਰਿੰਗ ਉੱਧਰ ਚੱਲ ਰਹੀ ਹੈ ਅਫਗਾਨਿਸਤਾਨ ਪਾਕਿਸਤਾਨ ਬਾਰਡਰ 'ਤੇ, ਇੱਧਰ 'ਤੇ ਕਦੇ ਗੋਲੀ ਨਹੀਂ ਚੱਲਦੀ ਹੁਣ, ਲੋ ਕਦੇ ਮੈਨੂੰ ਤੁਸੀਂ ਸੁਣਾਓ। ਹਾਂ, ਤੁਸੀਂ 3 ਸਾਲ ਪਹਿਲਾਂ 4 ਸਾਲ ਪਹਿਲਾਂ ਖਬਰਾਂ ਸੁਣਦੇ ਹੋਵੋਗੇ, ਉਹ ਪੁਰਾਣੀਆਂ ਖਬਰਾਂ ਨੇ, ਪਿਛਲੇ 2-3 ਸਾਲ ਤੋਂ ਕੋਈ ਬਾਰਡਰ ਦੇ ਉੱਤੇ ਗੋਲੀ ਨਹੀਂ ਚੱਲਦੀ ਇੰਡੀਆ ਪਾਕਿਸਤਾਨ ਦੇ। ਤੁਸੀਂ ਹੁਣੇ ਪਾਇਲਟ ਦਾ ਜ਼ਿਕਰ ਕੀਤਾ, ਤੁਸੀਂ ਆਪ ਅੰਦਾਜ਼ਾ ਲਾਓ ਕਿ 3 ਦਿਨ ਦੇ ਵਿੱਚ ਵਿੱਚ 72 ਘੰਟੇ ਤੋਂ ਪਹਿਲਾਂ ਇੰਡੀਆ ਦਾ ਪਾਇਲਟ ਵਾਪਸ ਹੋ ਗਿਆ। ਲੜਾਈ ਹੋਈ ਸੀਗੀ, ਇੰਡੀਆ ਦਾ ਪਾਇਲਟ ਅਭਿਨੰਦਨ 72 ਆਵਰਸ ਤੋਂ ਪਹਿਲਾਂ ਵਾਪਸ ਹੋ ਗਿਆ। ਸੋ ਹੁਣ ਇੱਧਰ ਮਾਮਲਾ ਸੋਰਟਡ ਆਊਟ ਹੈ, ਮੋਰ ਔਰ ਲੈਸ ਨਾ ਸੋਰਟਡ ਆਊਟ ਹੈ। ਔਰ ਥੋੜੇ ਬਹੁਤੇ ਜੇ ਕੋਈ ਸਪਲਿੰਟਰ ਗਰੁੱਪਸ ਹੈਗੇ ਨੇ ਦੋਨੋਂ ਪਾਸੇ ਨੇ, ਇੰਡੀਆ ਦੀ ਤਰਫ਼ ਵੀ ਹੈਗੇ ਨੇ ਇੱਕ ਅੱਧਾ ਪਰਸਨ ਜਿਹੜੇ ਉੱਧਰ ਕੋਈ ਖਰਾਬੀ ਕਰਨਾ ਚਾਹੁੰਦੇ ਨੇ, ਉੱਧਰ ਵੀ ਹੈਗੇ ਨੇ 1-2 ਪਰਸਨ ਜਿਹੜੇ ਇੱਧਰ ਖਰਾਬੀ ਕਰਨਾ ਚਾਹੁੰਦੇ ਨੇ। ਉਹ ਸੋਰਟ ਆਊਟ ਹੋ ਜਾਏਗਾ, ਕੋਈ ਵੱਡਾ ਮਸਲਾ ਨਹੀਂ ਹੈ, ਕਿਉਂਕਿ ਨਾਮ ਤੁਹਾਨੂੰ ਮੈਂ 2 ਦੱਸਦੇ ਨੇ, ਜਨਰਲ ਅਸੀਮ ਮੁਨੀਰ ਤੇ ਅਜੀਤ ਦੋਵਾਲ, ਦੈਟਸ ਇਟ। ਹੋਰ ਕੋਈ ਮੈਟਰ ਹੀ ਨਹੀਂ ਕਰਦਾ ਉਹ ਤੁਹਾਡੇ ਉੱਧਰ ਕੇਅਰ ਟੇਕਰ ਪ੍ਰਧਾਨ ਮੰਤਰੀ ਨੂੰ ਇਹ ਨਹੀਂ ਪਤਾ ਵੀ ਸਵੇਰੇ ਕੁਰਸੀ ਕਦੋਂ ਰੱਖਣੀ ਹੈ ਤੇ ਕਦੇ ਜਾਣੀ ਹੈ, ਉਹਦਾ ਕੋਈ ਉਹਦਾ ਬਿਆਨ ਦੀ ਕੋਈ ਵੈਲਿਊ ਨਹੀਂ ਹੈ। ਜਿਹੜਾ ਉੱਧਰ ਪਾਕਿਸਤਾਨ ਦਾ ਕੇਅਰ ਟੇਕਰ ਪ੍ਰਾਈਮ ਮਿਨਿਸਟਰ ਹੈ, ਤੇ ਜਿਹੜੇ ਇੱਧਰ ਵੀ ਕੈਬਨਿਟ ਮੰਤਰੀ ਬਿਆਨ ਦੇਈ ਜਾ ਰਹੇ ਨੇ ਬਿਨਾਂ ਮਤਲਬ, ਵੀਕੇ ਸਿੰਘ ਜੀ ਐਂ ਕਰ ਦਿਆਂਗੇ ਉਹ ਕਰ ਦਿਆਂਗੇ, ਇਹਨਾਂ ਦਾ ਵੀ ਕੋਈ ਵੈਲਿਊ ਨਹੀਂ ਹੈ। ਦੋ ਬੰਦੇ ਜੋ ਫੈਸਲਾ ਕਰਨਗੇ ਇੰਡੀਆ ਪਾਕਿਸਤਾਨ 'ਚ ਉਹੀ ਹੋਣਾ। ਮੈਂ ਸਮਅਪ ਕਰ ਦਿੰਦਾ ਗੱਲ, ਤੁਹਾਨੂੰ ਕੀ ਲੱਗਦਾ 17 ਸਾਲ ਬਾਅਦ ਇੰਡੀਆ ਦਾ ਕ੍ਰਿਕਟ ਬੋਰਡ ਦਾ ਚੀਫ 17 ਸਾਲ ਬਾਅਦ ਰੋਜਰ ਬਿੰਨੀ ਗਿਆ ਹੁਣੇ ਲਾਹੌਰ, ਇਹ ਇੰਡੀਅਨ ਗਵਰਨਮੈਂਟ ਦੀ ਮਰਜ਼ੀ ਤੋਂ ਬਿਨਾਂ ਚਲਾ ਗਿਆ, ਅਜੀਤ ਦੋਵਾਲ ਦੀ ਮਰਜ਼ੀ ਤੋਂ ਬਿਨਾਂ ਚਲਾ ਗਿਆ? ਤੇ ਉਧਰੋਂ ਜਨਰਲ ਅਸੀਮ ਮੁਨੀਰ ਨੇ ਜਦ ਤੱਕ ਹਾਂ ਨਾ ਕੀਤੀ ਹੋਵੇ ਕੇਅਰ ਟੇਕਰ ਪ੍ਰਾਈਮ ਮਿਨਿਸਟਰ ਦੇ ਪਾਕਿਸਤਾਨ ਦੀ ਕੀ ਮਜਾਲ ਕੇ ਉਹ ਰਿਸੀਵ ਕਰ ਲੈਣ, ਉਹਨਾਂ ਨੇ ਲਾਹੌਰ 'ਚ ਬੜੇ ਉਹਨਾਂ ਨੂੰ ਵਧੀਆ ਵੈਲਕਮ ਕੀਤਾ। ਸੋ ਇਹ ਸਾਰਾ ਜਿਹੜਾ ਇੰਡੀਆ ਔਰ ਪਾਕਿਸਤਾਨ ਦੇ ਕ੍ਰਿਕਟ ਬੋਰਡ ਦੇ ਜਿਹੜੇ ਦੋਸਤਾਨਾ ਤਾਲੁਕਾਤ ਨੇ, ਮੀਟਿੰਗਸ ਹੋ ਰਹੀਆਂ ਲਾਹੌਰ ਦੇ ਵਿੱਚ, ਮੀਟਿੰਗਸ ਹੋ ਰਹੀਆਂ ਹੁਣ ਦੁਬਈ 'ਚ ਨਹੀਂ ਹੋ ਰਹੀਆਂ, ਲਾਹੌਰ 'ਚ ਮੀਟਿੰਗਸ ਹੋ ਰਹੀਆਂ ਨੇ, ਇਹ ਕੋਈ ਇਹਦੀ ਵਜ੍ਹਾ ਹੈਗੀ ਹੈ ਕਿ ਉੱਪਰ ਸਾਰਾ ਤਾਲਮੇਲ ਸੈੱਟ ਹੈ, ਠੀਕ ਹੈ ਨੀ? ਸੋ ਤਾਲਮੇਲ ਕਿੱਦਾਂ ਸੈੱਟ ਹੈ ਉਹ ਹੁਣ ਤੁਸੀਂ ਜ਼ਿਆਦਾ ਰਾਜ਼ ਨਾ ਖੋਲੋ, ਮੈਂ ਇੰਡਰੈਕਟਲੀ ਬੜੀ ਵਾਰ ਦੱਸ ਹੀ ਚੁੱਕਾ ਹੈਗਾ ਕਿ ਇੰਡੀਆ ਕਹਿੰਦਾ ਸਾਨੂੰ ਆਹ ਚੀਜ਼ਾਂ ਚਾਹੀਦੀਆਂ, ਅਜੀਤ ਦੋਵਾਲ ਨੇ ਲੇ ਡਾਊਨ ਕਰ ਦਿੱਤੀਆਂ ਕਿ ਸਾਨੂੰ ਆਹ ਚੀਜ਼ਾਂ ਚਾਹੀਦੀਆਂ ਨੇ, ਤੇ ਪਹਿਲਾਂ ਜਨਰਲ ਬਾਜਵਾ ਸੀਗੇ, ਠੀਕ ਹੈ ਨੀ, ਬਾਜਵਾ ਸਾਹਿਬ ਨੇ ਕਿਹਾ ਵੀ ਸਾਨੂੰ ਆਹ ਚੀਜ਼ਾਂ ਚਾਹੀਦੀਆਂ, ਉਹ ਕਹਿੰਦੇ ਜੀ ਡਨ ਹੋ ਗਿਆ। ਉਹ ਇੱਕ ਚੀਜ਼ ਜ਼ਰੂਰ ਮੰਗੀ ਸੀ ਵੀ ਕਸ਼ਮੀਰ ਆਰਟੀਕਲ 370 ਨਹੀਂ ਤੇ 35A ਬਾਰੇ ਕੁਛ ਸੋਚੋ, ਇੰਡੀਆ ਨੇ ਕਿਹਾ ਨਹੀਂ ਉਹ ਨਹੀਂ ਗੱਲ ਮੰਨਣੀ, ਠੀਕ ਹੈ ਨੀ, ਉਹ ਕਹਿੰਦੇ ਬਾਕੀ ਤੁਹਾਡੀਆਂ ਬਾਜਵਾ ਸਾਹਿਬ ਗੱਲ ਮੰਨਾਂਗੇ ਤੇ ਤੁਸੀਂ ਆਹ ਗੱਲਾਂ ਮੰਨਣੀਆਂ, ਬਾਜਵਾ ਸਾਹਿਬ ਕਹਿੰਦੇ ਓਕੇ ਆਲ ਡਨ, ਤੇ ਬਾਜਵਾ ਸਾਹਿਬ ਤੋਂ ਬਾਅਦ ਉਹੀ ਸੇਮ ਲਾਈਨ ਜਨਰਲ ਅਸੀਮ ਮੁਨੀਰ ਹੁਣ ਉਹ ਕਰਨਗੇ, ਇੱਧਰੋਂ ਬੰਦਾ ਸੇਮ ਅਜੀਤ ਦੋਵਾਲ, ਆਪਣੇ ਆਪ ਸਾਰਾ ਮਾਮਲਾ ਸੈੱਟ ਹੈ, ਠੀਕ ਹੈ। ਹਾਂਜੀ, ਨੈਕਸਟ ਕਾਲ ਜੀ, ਮਨਮੋਹਨ ਸ਼ਰਮਾ ਜੀ, ਤੁਸੀਂ ਆਉਂਦੇ ਹੋ।
ਨਮਸਕਾਰ ਜੋਤਵੀਰ ਜੀ।
ਨਮਸਕਾਰ ਜੀ, ਕੀ ਹਾਲ ਹੈ ਜੀ? ਠੀਕ ਹੈ ਜੀ,
ਇੱਕਦਮ ਬੜੀਆ ਜੀ, ਇੱਕਦਮ ਬੜੀਆ। ਜੋਤਵੀਰ, ਰੇਡੀਓ ਸੁਣਦੇ ਆ ਬੜਾ ਚੰਗਾ ਲੱਗਦਾ ਜੀ, ਬੜਾ ਕੁਝ ਸਿੱਖਣ ਨੂੰ ਮਿਲਦਾ। ਪਰ ਅਚਾਨਕ ਅਸੀਂ ਆਹੀ ਆ ਕਿ ਇੰਡੀਆ ਪਾਕਿਸਤਾਨ ਨਾਲ ਮਤਲਬ ਦੋਸਤਾਂ ਨਾਲ ਤਾਲੁਕਾਤ ਵੀ ਰਹਿਣ, ਕੋਈ ਲੜਾਈ ਵੀ ਨਾ ਹੋਵੇ, ਅਸੀਂ ਕੀ ਕਰਨਾ ਕਸ਼ਮੀਰ? ਜਿਹੜਾ ਸਾਡੇ ਇੱਧਰ ਕਸ਼ਮੀਰ, ਆਪਾਂ ਕਿੰਨੀ ਵਾਰ ਗਏ ਉੱਥੇ, ਜਿੱਥੇ ਜਿੱਥੇ ਜਿਹੜਾ ਬਸਦਾ ਉਹ ਸੁਖੀ ਰਹੇ, ਤੇ ਏਦਾਂ ਇੰਡੀਆ ਪਾਕਿਸਤਾਨ ਦੇ ਮੈਚ ਚੱਲੀ ਜਾਣ। ਤੇ ਕੱਲ ਮੈਚ ਦੇਖਿਆ, ਬੜਾ ਮਜ਼ਾ ਆਇਆ, ਤੇ ਕੋਹਲੀ ਦੀ ਬੈਟਿੰਗ ਦੇਖ ਕੇ, ਰਾਹੁਲ ਕੇ ਐਲ ਰਾਹੁਲ ਦੀ, ਮਤਲਬ ਬੜਾ ਆਨੰਦ ਆਇਆ। ਬਸ ਆਹੀ ਮੈਂ ਤੁਹਾਡੇ ਨਾਲ ਗੱਲ ਕਰਨੀ।
ਥੈਂਕ ਯੂ, ਤੁਹਾਨੂੰ ਅੱਜ ਵੀ ਆਨੰਦ ਆ ਰਿਹਾ ਹੋਏਗਾ ਜੀ। 26 ਰਨ ਤੇ 3 ਵਿਕਟਾਂ ਗਿਰ ਗਈਆਂ ਨੇ ਸ਼੍ਰੀਲੰਕਾ ਦੀਆਂ। ਸੋ ਲੱਗ ਰਿਹਾ ਕਿ ਇੰਡੀਆ ਥੋੜੀ ਜਿਹੀ ਗ੍ਰਿਪ ਕਰ ਰਿਹਾ ਮੈਚ ਨੂੰ, ਕਿਉਂਕਿ ਸਕੋਰ ਬੜਾ ਥੋੜਾ ਹੈ, 213 ਰਨ, ਰਨ ਬਹੁਤ ਘੱਟ ਹੈਗੇ ਨੇ ਇੰਡੀਆ ਦੇ ਅੱਜ।
ਜਦੋਂ ਜੀ ਇਹ ਸ਼੍ਰੀਲੰਕਾ ਦਾ ਮੈਚ ਕੰਸਿਡਰ ਹੀ ਨਹੀਂ ਕਰਦਾ ਆਪਣੇ ਦਿਮਾਗ ਚ ਨਾ, ਪਾਕਿਸਤਾਨ ਨਾਲ ਕੰਸਿਡਰ ਕਰਦਾ, ਇੱਕ ਮਜ਼ਾ ਹੀ ਅਲੱਗ ਮੈਚ ਦੇਖਣ ਦਾ ਪਾਕਿਸਤਾਨ ਦਾ ਮੈਚ ਦੇਖੇ ਨਾ, ਉਹ ਅੱਜ ਚਾਹੇ ਜਿਹੜਾ ਮਰਜ਼ੀ ਮੈਚ ਚੱਲ ਰਿਹਾ ਪਰ ਜਿਹੜਾ ਕੱਲ ਦਾ ਮੈਚ ਦੇਖਿਆ ਉਹ ਚ ਬਹੁਤ ਹੀ ਆਨੰਦ ਆਇਆ।
ਬਿਲਕੁਲ ਬਹੁਤ ਮਜ਼ਾ ਆਇਆ ਜੀ, ਕੱਲ ਜ਼ਬਰਦਸਤ ਬੱਲੇਬਾਜ਼ੀ ਦੇਖੀ ਅਸੀਂ। ਰੋਹਿਤ ਸ਼ਰਮਾ ਔਰ ਸ਼ੁਭਮਨ ਗਿੱਲ ਨੇ ਤਾਂ 50 ਬਣਾਈ ਦਿੱਤੀਆਂ ਸੀ, ਬਾਅਦ ਦੇ ਵਿੱਚ ਕੇਐਲ ਰਾਹੁਲ ਔਰ ਖਾਸ ਕਰ ਵਿਰਾਟ ਕੋਹਲੀ, ਕਿਆ ਕਮਾਲ ਦੀ ਬੱਲੇਬਾਜ਼ੀ ਉਹਨਾਂ ਨੇ ਕੀਤੀ ਹੈ ਸਰ, ਵਾਕਈ ਬੜਾ ਮਜ਼ਾ ਆਇਆ। ਔਰ ਬਿਲਕੁਲ ਤੁਸੀਂ ਠੀਕ ਕਿਹਾ ਮਨਮੋਹਨ ਸ਼ਰਮਾ ਜੀ, ਕੋਈ ਜ਼ਰੂਰਤ ਨਹੀਂ ਹੈ ਇੰਡੀਆ ਨੂੰ ਹੋਰ ਕਸ਼ਮੀਰ ਦੀ, ਇੰਡੀਆ ਕੋਲ ਆਪਣਾ ਕਸ਼ਮੀਰ ਹੈ, ਪਾਕਿਸਤਾਨ ਸਪੋਰਟ ਕਰਨੀ ਚਾਹੀਦੀ ਹੈ ਜੀ, ਕਿਉਂਕਿ ਦੇਖੋ ਜੇ ਸਾਰੇ ਉੱਥੇ ਇੰਡੀਆ ਚੰਗਾ ਰਹੇਗਾ ਉਹ ਪਾਕਿਸਤਾਨ ਦੇ ਹੱਕ 'ਚ ਹੈ, ਜੇ ਇੰਡੀਆ ਚੰਗਾ ਰਹੇਗਾ ਉਹ ਪਾਕਿਸਤਾਨ ਦੇ ਹੱਕ 'ਚ ਹੈ, ਔਰ ਜੇ ਪਾਕਿਸਤਾਨ ਹੱਸਦਾ ਵੱਸਦਾ ਰਹੇਗਾ ਉਹ ਇੰਡੀਆ ਦੇ ਹੱਕ 'ਚ ਹੈ। ਬੋਥ ਦਾ ਕੰਟਰੀ ਸ਼ੁੱਡ ਐਂਡ ਮੈਂ ਤੁਹਾਨੂੰ ਇੰਨੀ ਗੱਲ ਦੱਸ ਦਿੰਦਾ ਜੀ, ਫਿਰ ਉਹੀ ਗੱਲ ਕਿ ਹੁਣ ਉੱਥੇ ਸੋਚ ਆ ਚੁੱਕੀ ਹੈ, ਥੋੜੇ ਜਿਹਾ ਹੈਗਾ ਅੱਧਾ ਕੁ ਪਰਸੈਂਟ ਖੁਰਾਫਾਤੀ ਲੋਕ ਨੇ ਦੋਨੋਂ ਪਾਸੇ, 99.9% ਹੁਣ ਉੱਥੇ ਜਿਹੜੇ ਲੋਕ ਮੈਟਰ ਕਰਦੇ ਨੇ, ਬਾਕੀ ਤਾਂ ਐਵੇਂ ਹਰ ਕੋਈ ਇੱਥੇ ਸੋਸ਼ਲ ਮੀਡੀਆ ਤੇ ਚੌਧਰੀ ਬਣ ਕੇ ਘੁੰਮ ਜਾਂਦਾ ਘੁੰਮਦਾ ਫਿਰਦਾ ਹੈ, ਉੱਥੇ ਜਿਹੜੇ ਦੋ ਹੀ ਬੰਦੇ ਮੈਟਰ ਕਰਦੇ, ਤੀਸਰਾ ਬੰਦਾ ਕੋਈ ਮੈਟਰ ਹੀ ਨਹੀਂ ਕਰਦਾ। ਈਵਨ ਨਵਾਜ਼ ਸ਼ਰੀਫ ਸਾਹਿਬ ਵੀ 21 ਅਕਤੂਬਰ ਨੂੰ ਆ ਜਾਣ, ਉਹਨਾਂ ਨੂੰ ਵੀ ਉਹਨਾਂ ਨੇ ਸਮਝਾ ਦੇਣਾ ਵੀ ਅਸੀਂ ਆਹ ਡੀਲ ਬਣਾਈ ਹੈ ਤੇ ਉੱਥੇ ਨਵੀਂ ਗੌਰਮੈਂਟ ਜਿਹੜੀ ਆਏਗੀ, ਚਾਹੇ ਮੋਦੀ ਸਾਹਿਬ ਆਉਣ, ਰਾਹੁਲ ਗਾਂਧੀ ਜੀ ਬਣਨ, ਜਿਹੜਾ ਵੀ ਬਣੇਗਾ, ਉਹ ਉੱਥੇ ਉਹਨਾਂ ਨੇ ਨਵਾਜ਼ ਸ਼ਰੀਫ ਸਾਹਿਬ ਨੂੰ ਕਹਿ ਦੇਣਾ ਜੇ ਕੱਲ੍ਹ ਨੂੰ ਪ੍ਰਧਾਨ ਮੰਤਰੀ ਬਣਦੇ ਨੇ, 21 ਅਕਤੂਬਰ ਨੂੰ ਆ ਰਹੇ ਨੇ, ਤੇ ਜੋ ਵੀ ਬਣੇਗਾ ਉਹਨਾਂ ਨੇ ਆਰਮੀ ਜਨਰਲ ਨੇ ਕਹਿ ਦੇਣਾ ਕਿ ਆਹ ਡੀਲ ਇੰਡੀਆ ਦੇ ਨਾਲ ਅਸੀਂ ਸੈੱਟ ਕਰ ਰੱਖੀ ਹੈ, ਤੇ ਇਧਰੋਂ ਇੰਡੀਆ ਦੇ ਵਿੱਚ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੋ ਵੀ ਹੋਏਗਾ, ਜੇ ਅਜੀਤ ਦੋਵਾਲ ਰਹਿ ਗਏ ਤੇ ਇਹ ਠੀਕ ਹੈ, ਜੇ ਨਵਾਂ NSA ਆਇਆ ਤੇ ਉਹ ਨਵੇਂ NSA ਨੇ ਉਹੀ ਡੀਲ 99% ਇਹੀ ਫੋਲੋ ਕਰਨੀ ਹੈ, ਕਿਉਂਕਿ ਉਹ ਡੀਲ ਬੜੀ ਵਧੀਆ ਸੈੱਟ ਹੋ ਗਈ ਹੈ ਦੋਨਾਂ ਦੀ। ਸੋ ਔਰ ਚੱਲ ਰਹੀ ਹੈ ਡੀਲ, ਮੈਂ ਸ਼ੁਰੂ ਚ ਅਸੀਂ ਗਿਣਦੇ ਹੁੰਦੇ ਸੀ ਨਾ, ਅਸੀਂ ਇੱਥੇ ਬਿਆਨ ਦਿੰਦੇ ਹੁੰਦੇ ਸੀ ਕਿ 100 ਦਿਨ ਹੋ ਗਏ ਜੀ ਇੰਡੀਆ ਪਾਕਿਸਤਾਨ ਦੀ ਬਾਰਡਰ ਤੇ ਗੋਲੀ ਨਹੀਂ ਚੱਲੀ, ਫਿਰ ਅਸੀਂ ਗਿਣਦੇ ਸੀ 100 ਦਿਨ ਹੋ ਗਏ, ਅੱਛਾ ਜੀ ਹੁਣ ਕਿੰਨੇ ਹੋ ਗਏ, ਹੁਣ 200 ਦਿਨ ਹੋ ਗਏ, ਹੁਣ 365 ਦਿਨ ਹੋ ਗਏ, 1 ਸਾਲ ਹੋ ਗਿਆ ਇੰਡੀਆ ਪਾਕਿਸਤਾਨ ਤੇ, ਫਿਰ ਅਸੀਂ ਤੁਹਾਨੂੰ ਖੁੱਲ ਕੇ ਦੱਸ ਦਿੱਤਾ ਕਿ ਉਧਰੋਂ ਆਰਮੀ ਜਨਰਲ ਤੇ ਇਹਨਾਂ ਨੇ ਇੰਗਲੈਂਡ ਦੇ ਕਿਹੜੇ ਹੋਟਲ 'ਚ ਮੁਲਾਕਾਤਾਂ ਹੋਈ ਉਹ ਤੱਕ ਤੇ ਦੱਸ ਦਿੱਤੀਆਂ ਸੀ ਤੁਹਾਨੂੰ ਆਉਂਦੀ ਆ, ਦੁਬਈ 'ਚ ਕਿੱਥੇ ਕਿੱਥੇ ਮਿਲੇ ਆ, ਇੰਗਲੈਂਡ ਦੇ ਕਿਹੜੇ ਹੋਟਲ 'ਚ ਮਿਲੇ ਆ, ਸਿੱਧੀ ਉਹਨਾਂ ਨੇ, ਕਿਉਂਕਿ ਉਹ ਕਹਿੰਦੇ ਖੱਬੇ ਸੱਜੇ ਕਰਨ ਦਾ ਫਾਇਦਾ ਕੁਛ ਨਹੀਂ ਹੈ, ਨਾ ਇਮਰਾਨ ਖਾਨ ਦੇ ਹੱਥ ਵਾਸ ਕੁਛ ਹੈ, ਨਾ ਨਵਾਜ਼ ਸ਼ਰੀਫ, ਨਾ ਹੋਰ ਕੁਛ, ਦੋ ਬੰਦੇ ਆ ਇਹਨਾਂ ਨੇ ਆਪਣੇ ਆਪ ਪਹਿਲਾਂ ਬਾਜਵਾ ਤੇ ਇਹ ਸੀਗੇ, ਉਹਨਾਂ ਨੇ ਮੁਲਾਕਾਤਾਂ ਕੀਤੀਆਂ, ਕਹਿੰਦੇ ਜੀ ਗੱਲ ਖਤਮ ਕਰੋ, ਤੁਹਾਨੂੰ ਕੀ ਚਾਹੀਦਾ ਹੈ ਤੁਸੀਂ ਦੱਸੋ, ਸਾਨੂੰ ਕੀ ਚਾਹੀਦਾ ਆਹ ਚਾਹੀਦਾ, ਠੀਕ ਹੈ ਡੀਲ ਡਨ ਹੋ ਗਈ, ਉਹ ਹੁਣ ਕਦੇ ਗੋਲੀ ਚੱਲੀ ਹੈ ਦੱਸੋ ਕਦੇ, ਉਹ ਕਹਿੰਦੇ ਠੀਕ ਹੈ ਤੁਸੀਂ ਆਪਣੇ ਘਰ ਖੁਸ਼, ਅਸੀਂ ਆਪਣੇ ਘਰ ਖੁਸ਼, ਇੰਨੀ ਜੀ ਗੱਲ ਹੈ ਸਾਰੀ, ਬਾਕੀ ਤਾਂ ਐਵੇਂ ਛਲਾਂਗਾ ਮਾਰਦੇ ਰਹਿੰਦੇ ਆ ਜਿਹਨਾਂ ਦੀ ਕੋਈ ਵੈਲਿਊ ਨਹੀਂ ਹੈ।
ਜਦਵੀਰ ਜੀ ਤੁਹਾਡੇ ਆਸ਼ੀਰਵਾਦ ਨਾਲ ਬ੍ਰਹਮਤਨ ਦੀ ਇੱਕ ਦਿਨ ਹੀ ਆਈਦਾ ਜੀ, ਹੁਣ ਇੱਥੇ ਬੈਰੀ ਦੇ ਨਾਲ ਐਂਗਲ ਚ ਇੱਕ ਮੋਟਰ, ਬੈਰੀ ਦੇ ਨਾਲ ਐਂਗਲ ਚ ਇੱਕ ਮੋਟਰ ਲੈ ਲਿਆ ਸੀ,
ਅੱਛਾ
ਮੇਨ ਡਿਊਟੀ ਉੱਥੇ ਦੇਈਦੀ ਹੈ, ਤੇ ਜਦੋਂ ਵੀ ਕਿਤੇ ਇੱਧਰ ਨੂੰ ਆਊਂਗਾ ਤਾਂ ਮੈਂ ਤੁਹਾਨੂੰ ਸੈਂਡ ਜਿਹੜਾ ਮਾਰ ਕੇ ਜਾਣਾ।
ਸਰ ਅਸੀਂ ਬਿਲਕੁਲ ਹਾਜ਼ਰ ਹੋਵਾਂਗੇ ਜਦ ਉਧਰ ਆਏ, ਤੇ ਤੁਸੀਂ ਬੜੀ ਵਧੀਆ ਖਬਰ ਦੱਸੀ ਹੈ, ਦੇਖੋ ਬ੍ਰੈਂਪਟਨ ਤੇ ਅਸੀਂ ਜ਼ਰੂਰ ਚਾਹਾਂਗੇ ਕਿ ਤੁਸੀਂ ਰਹੋ, ਮੈਂ ਤੇ ਸਾਰੀ ਉਮਰ ਬ੍ਰੈਂਪਟਨ ਹੀ ਰਿਹਾ, ਹੁਣ ਵੀ ਇੱਥੇ ਹੀ ਆ, ਬਟ ਮੈਨੂੰ ਖੁਸ਼ੀ ਹੋਈ
ਘਰ ਨਹੀਂ ਵੇਚਣਾ, ਬ੍ਰੈਂਪਟਨ ਤੇ ਘਰ ਦਾ ਰੱਖਣਾ ਜੀ।
ਅੱਛਾ ਘਰ ਰੱਖਿਆ ਹੋਇਆ, ਬਸ ਠੀਕ ਹੈ, ਬਹੁਤ ਵਧੀਆ,
ਘਰ ਨਹੀਂ ਵੇਚਣਾ, ਬਹੁਤ ਇੱਕ ਦਿਨ ਆਈ ਦਾ ਬੱਚੇ ਦਾ ਰਹਿੰਦੇ
ਆ। ਅੱਛਾ ਅੱਛਾ ਅੱਛਾ, ਤੇ ਤੁਸੀਂ ਉਧਰ ਚਲੇ ਗਏ ਹੋ, ਚਲੋ ਬਹੁਤ ਬਹੁਤ ਮੁਬਾਰਕਾਂ ਸਰ ਤੁਹਾਨੂੰ ਹੋਟਲ ਦੀਆਂ, ਸੋ ਪਰਮਾਤਮਾ ਇਸੇ ਤਰ੍ਹਾਂ ਤੁਹਾਡੇ ਤੇ ਬਲੈਸਿੰਗ ਰੱਖੇ, ਬੇਟੇ ਦੋਨੋਂ ਠੀਕ ਨੇ, ਬੱਚੇ ਸਭ, ਘਰ ਪਰਿਵਾਰ ਸਭ ਠੀਕ ਹੈ ਸਰ? ਚਲੋ ਸਰ, ਮਨਮੋਹਨ ਜੀ ਅਸੀਂ ਹਾਜ਼ਰ ਹੋਵਾਂਗੇ, ਮਨਮੋਹਨ ਜੀ ਮੈਂ ਤੁਹਾਡੇ ਕੋਲ ਲਵਾਂਗਾ ਐਡਰੈਸ, ਤੇ ਉਧਰ ਫਿਰ ਚੱਕਰ ਲੱਗਾ ਤੇ ਫਿਰ ਹਾਜ਼ਰ ਹੁੰਦੇ ਆ ਤੁਹਾਡੇ ਕੋਲ, ਠੀਕ ਹੈ ਸਰ?
ਥੈਂਕ ਯੂ,
ਥੈਂਕ ਯੂ, ਗੋਡ ਬਲੈਸ। ਨੈਕਸਟ ਕਾਲ ਜੀ, ਹਾਂਜੀ ਕਰਮਜੀਤ ਮਾਨ ਸਾਹਿਬ, ਤੁਸੀਂ ਆਉਂਦੇ ਰਹੋ, ਕਰਮਜੀਤ ਮਾਨ ਜੀ ਕੋ ਬੈਠ।
ਹਾਂਜੀ ਜਰੂਰ ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਸੋਚਿਆਂ ਦੇ ਵੀ ਤੇ ਤੁਹਾਨੂੰ,
ਸਤਿ ਸ਼੍ਰੀ ਅਕਾਲ ਮਾਨ ਸਾਹਿਬ, ਸਤਿ ਸ਼੍ਰੀ ਅਕਾਲ।
ਜਰੂਰ ਜੀ, ਅੱਜ ਦੇ ਮੈਚ ਦੀ ਵੀ ਗੱਲ ਕਰਨੀ ਬਣਦੀ ਆ, ਮੁੰਡੇ ਦੀ ਦੇਖੋ ਸਪਿਨ ਬਾਲ, ਇੱਕ ਪਹਿਲੀ ਪਹਿਲੀ ਬਾਲ ਹੀ ਇੱਕ ਇੱਕ ਬਾਲ ਨਹੀਂ ਖੇਡ ਸਕੀ, ਵੈਲ ਸੈਟਲਡ ਵਧੀਆ ਖੇਡਦੀ ਬੈਟਸਮੈਨ, ਕੋਈ ਸ਼ਰਮਾ ਲਾ ਲਓ, ਗਿੱਲ ਲਾ ਲਓ, ਕੋਹਲੀ ਲਾ ਲਓ, 7-8 ਬਾਲਾਂ ਖੇਡੀਆਂ ਕੋਹਲੀ ਨੇ, ਖੇਡ ਹੀ ਨਹੀਂ ਸਕੇ ਕੋਈ ਵੀ, ਦੇਖ ਲਓ 5 ਵੀ, ਜੇ ਉਹਨੇ 10 ਓਵਰ ਹੋਰ ਕਰਨੇ ਹੁੰਦੇ ਉਹਨੇ ਸਾਰੇ ਆਊਟ ਕਰ ਦੇਣੇ।
ਬਿਲਕੁਲ ਸਹੀ, ਬਿਲਕੁਲ ਸਹੀ, ਜਿੰਨੀ ਵੀ ਤਾਰੀਫ ਕੀਤੀ ਜਾਏ ਦੋਨਾਂ ਦੀ, ਦੁਨਿਤ ਦੀ ਵੀ ਜਿੰਨੀ ਤਾਰੀਫ ਕੀਤੀ ਜਾਏ ਔਰ ਚਰਿਤ ਸਲੰਕਾ ਦੀ ਵੀ ਤਾਰੀਫ ਜਿੰਨੀ ਕੀਤੀ ਜਾਏ, ਬਿਲਕੁਲ ਦੋਨਾਂ ਦੀ ਉਨੀ ਘੱਟ ਹੈ, ਦੋਨਾਂ ਨੇ ਆਪਸ ਦੇ ਵਿੱਚ ਹੀ ਸਾਰੀਆਂ ਵਿਕਟਾਂ ਇੱਕ ਤਰ੍ਹਾਂ ਨਾਲ ਨਿਪਟਾ ਦਿੱਤੀ ਆ।
ਗੇਮ ਹੀ ਪਲਟੀ ਜੀ, ਗੇਮ ਹੀ ਪਲਟੀ, ਆਉਣ ਸਾਰੀ ਪਹਿਲੀ ਬਾਲ ਤੇ ਹੀ ਚੱਕਦਾ ਰੋਹਿਤ ਸ਼ਰਮਾ ਨੂੰ, ਜਦੋਂ ਹੀ ਆਇਆ ਮੌਕਾ ਮਿਲਿਆ ਪਹਿਲੀ ਬਾਲ ਤੇ ਉਹਨੂੰ ਆਊਟ ਕਰਤਾ, ਕੋਹਲੀ ਖੇਡਿਆ 7-8 ਬਾਲਾਂ, ਹੁਣ ਸਮਝ ਹੀ ਨਹੀਂ ਆ ਰਹੀ ਸੀ ਬਾਲ ਮੈਂ ਕਿਵੇਂ ਖੇਡਾਂ ਇਹਦੀ ਬਾਲ।
ਜੀ 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 ਜੀ, ਬਿਲਕੁਲ ਬਿਲਕੁਲ, ਅਸੀਂ ਇਹੀ ਉਮੀਦ ਕਰਦੇ ਹਾਂ ਕਿ ਹੁਣ ਇੰਡੀਆ ਦੀ ਤਰਫੋਂ ਵੀ ਸਪਿਨਰ ਇਸੇ ਤਰ੍ਹਾਂ ਦਾ ਕੁਝ ਕਮਾਲ ਕਰਨਗੇ, ਵੈਸੇ ਫਾਸਟ ਬੋਲਰ ਤੇ ਵਧੀਆ ਕੰਮ ਕਰ ਗਏ ਨੇ, ਸੋ ਦੇਖਦੇ ਹਾਂ ਹੁਣ ਇੰਡੀਆ ਦੇ ਜਿਹੜੇ ਸਪਿਨਰ ਨੇ ਉਹ ਵੀ ਕੁਝ ਵਧੀਆ ਕਰਨ, ਦੇਖੋ 3 ਵਿਕਟ ਗਿਰ ਗਈਆਂ 26 ਰਨ ਦੇ ਉੱਤੇ, 9ਵਾਂ ਓਵਰ ਇਸ ਵੇਲੇ ਚੱਲ ਰਿਹਾ,
ਕਹਿੰਦੇ
ਨੇ ਔਰ ਮੈਂ ਸਹਿਮਤ ਵੀ ਹਾਂ ਵੀ ਬਾਅਦ ਵਿੱਚ ਪ੍ਰੈਸ਼ਰ ਜਿਹੜਾ ਹੈ ਉਹ ਜ਼ਿਆਦਾ ਵੱਧ ਜਾਂਦਾ ਹੈਗਾ
ਕਿਉਂਕਿ ਇਹਨਾਂ ਕੋਲ ਬੈਟਸਮੈਨ ਵਧੀਆ ਇੱਕ ਟਾਰਗੇਟ ਹੁੰਦਾ ਆਪਣੇ ਕੋਲ ਟਾਰਗੇਟ ਨੂੰ ਬੀਟ ਕਰਨਾ ਸੌਖਾ ਹੋ ਜਾਂਦਾ ਇੱਕ ਟਾਰਗੇਟ ਬਣਾ ਕੇ ਦੇਣਾ ਉਹ ਥੋੜਾ ਐ ਹੁੰਦਾ ਘੱਟੋ ਘੱਟ ਆਪਾਂ ਨੂੰ 300 ਰਨ ਬਣਾ ਕੇ ਦੇਣੇ ਸੀ ਉਹਨਾਂ ਨੂੰ ਹਨਾ ਜੇ ਆਪਣੇ ਕੋਲ ਟਾਰਗੇਟ ਜਦੋਂ ਹੁੰਦਾ ਉਹ ਥੋੜਾ ਈਜ਼ੀ ਹੋ ਜਾਂਦਾ ਫੇਸ ਕਰਨਾ
ਨੋ ਡਾਊਟ ਉਹ ਚੇਜ਼ਿੰਗ ਦਾ ਸਾਨੂੰ ਟਾਰਗੇਟ ਈਜ਼ੀ ਹੋ ਜਾਂਦਾ ਪਰ ਸਰ ਪ੍ਰੋਬਲਮ ਇਹ ਆ ਵੀ ਇੰਡੀਆ ਅੱਜ ਕੱਲ੍ਹ ਨਾ ਪ੍ਰੈਸ਼ਰ ਲੈਣ ਲੱਗ ਪਿਆ ਇਸ ਲਈ ਇਹਨਾਂ ਨੇ ਸਟ੍ਰੈਟਜੀ ਨਵੀਂ ਰੱਖੀ ਹੈ ਕਿ ਰਾਦਰ ਦੈਨ ਟੇਕਿੰਗ ਪ੍ਰੈਸ਼ਰ ਚੇਜ਼ਿੰਗ ਅ ਟਾਰਗੇਟ ਅਸੀਂ ਪਹਿਲਾਂ ਇੱਕ ਬੜਾ ਟਾਰਗੇਟ ਸੈੱਟ ਕਰ ਦਈਏ ਫਿਰ ਉਹ ਆਸਾਨ ਹੋ ਜਾਂਦਾ ਕੰਮ ਦਿਸ ਇਜ਼ ਵਾਟ
ਤੁਹਾਨੂੰ ਕੀ ਲੱਗਦਾ ਵਰਲਡ ਕੱਪ ਲੈ ਜਾਣਗੇ ਮੈਨੂੰ ਤਾਂ ਨਹੀਂ ਲੱਗਦਾ ਟੀਮ ਜਿਹੜੀ ਇਸ ਤਰ੍ਹਾਂ ਦੀ ਟੀਮ ਹੈਗੀ ਆ ਵਰਲਡ ਕੱਪ 'ਚ ਫਾਈਨਲ ਤੱਕ ਵੀ ਪਹੁੰਚੇ
ਹਾਂ ਦੇਖੋ ਵਰਲਡ ਕੱਪ ਦੇ ਵਿੱਚ ਮੈਂ ਇੰਡੀਆ ਨੂੰ ਟੌਪ 2 ਦੇ ਵਿੱਚ ਨਹੀਂ ਰੱਖ ਰਿਹਾ ਇੰਡੀਆ ਨੂੰ ਮੈਂ ਟੌਪ 2 ਦੇ ਵਿੱਚ ਨਹੀਂ ਰੱਖ ਰਿਹਾ ਹਾਲਾਂਕਿ ਇੰਡੀਆ ਆਪਣੇ ਘਰ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਦਾ ਹੈ ਇਹਦੇ 'ਚ ਕੋਈ ਦਰਦ ਆਈ ਨਹੀਂ ਇੰਡੀਆ ਬਹੁਤ ਸਟਰੋਂਗ ਹੈ ਬਾਇਲੈਟਰਲ ਸੀਰੀਜ਼ ਮੈਨੂੰ ਯਾਦ ਹੀ ਨਹੀਂ ਕਿ ਇੰਡੀਆ ਨੇ ਕੋਈ ਹਾਰੀ ਹੋਵੇ ਆਈ ਡੋਂਟ ਥਿੰਕ ਸੋ ODI ਕੋਈ ਬਾਇਲੈਟਰਲ ਸੀਰੀਜ਼ ਇੰਡੀਆ ਨੇ ਹਾਰੀ ਹੈ ਬਟ ਆਈ ਡੋਂਟ ਕੀਪ ਇੰਡੀਆ ਇਨ ਟੌਪ 2 ਸੋ ਮੇਰੇ ਖਿਆਲ ਦੇ ਨਾਲ ਵਰਲਡ ਕੱਪ ਦੇ ਦਾਅਵੇਦਾਰ ਇੰਗਲੈਂਡ ਆਸਟ੍ਰੇਲੀਆ ਇਹ ਜ਼ਿਆਦਾ ਸਟਰੋਂਗ ਦਾਅਵੇਦਾਰ ਨੇ ਇੰਗਲੈਂਡ ਐਂਡ ਆਸਟ੍ਰੇਲੀਆ ਵਰਲਡ ਕੱਪ ਦੇ ਪਰ ਦੇਖੋ ਸਰ ਮਜ਼ਾ ਆਏਗਾ
ਮਿੱਤਰ
ਵਰਲਡ ਕੱਪ ਦੀ ਟੀਮ ਤੇ ਆ ਗਈ ਹੈ ਵੈਸੇ ਵਰਲਡ ਕੱਪ ਦੀ ਟੀਮ ਅਨਾਊਂਸ ਹੋ ਚੁੱਕੀ ਹੈ
ਟੀਮ ਆ ਗਈ ਪਰ ਡਾਊਟਫੁਲ ਉਹਨਾਂ ਬੰਦਿਆਂ ਨੂੰ ਨਾ ਮੌਕਾ ਮਿਲ ਰਿਹਾ ਕਿਤੇ ਕਿਸੇ ਨੂੰ ਚਲੋ ਜੀ ਆਹ ਨੀ ਚੱਲਿਆ ਆਹ ਕਾ ਖਿਡਾ ਲਾਂਗੇ ਅਖੀਰ ਨੂੰ ਫਾਈਨਲੀ ਉਹਨਾਂ ਨੇ ਟੀਮ ਤਾਂ ਅਨਾਊਂਸ ਕਰਨੀ ਪੈਣੀ ਸੀ ਪਰ ਇਹਨਾਂ ਨੂੰ ਪਹਿਲਾਂ ਹੀ ਪਤਾ ਹੋਣਾ ਚਾਹੀਦਾ ਸੀ ਵੀ ਆਹ ਬੰਦੇ ਆਪਾਂ ਵਰਲਡ ਕੱਪ ਖਿਡਾਉਣੇ
ਜੀ 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 ਬਿਲਕੁਲ ਬਿਲਕੁਲ ਪਹਿਲਾਂ ਬੰਦੇ ਖਿਲਾਉਣੇ ਚਾਹੀਦੇ ਪਹਿਲਾਂ ਹੋਣਾ ਚਾਹੀਦਾ ਸੀ ਥੋੜਾ ਜਿਹਾ ਥੋੜਾ ਹੋਰ ਸੈਟਲ ਹੋ ਜਾਂਦੇ ਬਟ ਓਵਰਆਲ 15 ਦੀ ਤਾਂ ਟੀਮ ਹੁਣ ਆ ਗਈ ਹੈ ਤੇ ਚਲੋ ਦੇਖਦੇ ਆ ਜੀ ਤੁਹਾਡੇ ਮੁਤਾਬਿਕ ਦੇਖਦੇ ਆ ਕੌਣ ਜਿੱਤਦਾ ਹੈਗਾ ਲੈਟਸ ਸੀ ਕਿ ਕੀ ਹੁੰਦਾ ਠੀਕ ਹੈ
ਤੁੱਕੇ ਚੱਲਣਗੇ ਜੀ ਵੈਸੇ ਕੋਈ ਚਾਂਸ ਨਹੀਂ ਹੈ ਤੁੱਕਿਆਂ ਨਾਲ ਜਿੱਤ ਜਾਂਦਾ ਕਹਿ ਨਹੀਂ ਸਕਦਾ
ਨਹੀਂ ਤੁੱਕੇ ਨਾਲ ਨਹੀਂ ਵਰਲਡ ਕੱਪ ਤੁੱਕੇ ਨਾਲ ਨਹੀਂ ਜਿੱਤਿਆ ਜਾਂਦਾ ਦੇਖੋ ਜੀ ਵਰਲਡ ਕੱਪ
ਉਹ ਗੱਲ ਹੋ ਰਿਹਾ ਪਰ ਟੀਮ ਇਸ ਟਾਈਮ ਹੈ ਨਹੀਂ ਮੈਨੂੰ ਨਹੀਂ ਲੱਗ ਰਹੀ ਹੈ ਟੀਮ ਦੀ ਫਾਈਨਲ ਤੱਕ ਪਹੁੰਚੂਗੀ
ਜੀ ਜੀ ਜੀ
ਆਸਟ੍ਰੇਲੀਆ ਟੀਮ ਇਸ ਟਾਈਮ ਟੌਪ ਤੇ ਚੱਲ ਰਹੀ ਹੈ ਵਧੀਆ ਪਾਕਿਸਤਾਨ ਦੀ ਟੀਮ ਵੀ ਸੋਹਣੀ ਟੀਮ ਹੈ ਇਸ ਟਾਈਮ ਉਹਨਾਂ ਦੀ ਪੇਸਰ ਦੇਖੋ ਕਿੰਨੇ ਪੇਸਰ ਆਪਣੇ ਵਧੀਆ ਨੇ ਤੁਹਾਡੇ ਬੈਟਿੰਗ ਚ ਆ ਜਾਂਦੇ ਨੇ ਟੀਮ ਆਪਣੇ ਕੋਲ ਇੰਡੀਆ ਕੋਲ ਬਹੁਤ ਵਧੀਆ ਟੀਮ ਆ ਬਹੁਤ ਵਧੀਆ ਪਲੇਅਰ ਸੀ ਪਰ ਇਹ ਉਹਨਾਂ ਨੂੰ ਸੈੱਟ ਨਹੀਂ ਕਰ ਸਕੇ ਚਲੋ ਜੀ ਓਕੇ ਥੈਂਕ ਯੂ ਮੇਰੇ ਆਪਦੇ ਹਰ ਇੱਕ ਦੇ ਆਪੋ ਆਪਣੇ ਵਿਚਾਰ ਪਾਉਣੇ
ਠੀਕ ਹੈ ਥੈਂਕ ਯੂ ਜੀ ਅਗਲੀ ਕਾਲ ਗਰੀਸ ਸਾਹਿਬ ਤੁਹਾਡੀ ਹੈ ਗਰੀਸ ਜੀ ਤੁਸੀਂ ਲਾਈਨ ਜ਼ਰਾ ਹੋਲਡ ਕਰ ਲੈਣਾ ਸਾਡੇ ਨਾਲ ਸਾਡੇ ਅਗਲੇ ਸਪੌਂਸਰ ਇੰਤਜ਼ਾਰ ਕਰ ਰਹੇ ਨੇ ਜਰਾ ਅਸੀਂ ਉਹਨਾਂ ਨਾਲ ਗੱਲ ਕਰ ਲਈਏ ਸਾਰੀਆਂ ਦੀ ਕਾਲਸ ਵਾਰੀ ਵਾਰੀ ਲਵਾਂਗੇ ਔਰ ਮੇਰੀ ਰਿਕੁਐਸਟ ਹੈ ਕਿ ਲਾਈਨ ਤੁਸੀਂ ਹੋਲਡ ਕਰ ਲੈਣਾ ਜੇ ਲਾਈਨ ਤੁਸੀਂ ਫਿਰ ਡਿਸਕਨੈਕਟ ਕਰ ਦੋਗੇ ਫਿਰ ਸ਼ਾਇਦ ਅਸੀਂ ਤੁਹਾਨੂੰ ਨਹੀਂ ਲੈ ਸਕਾਂਗੇ ਕਿਉਂਕਿ ਸਮੇਂ ਬੜੀ ਤੇਜ਼ੀ ਨਾਲ ਨਿਕਲਿਆ ਹੈਡਲਾਈਨਸ ਵੀ ਅਸੀਂ ਪੇਸ਼ ਕਰਨੀਆਂ ਨੇ ਸਾਡੇ ਸਪੌਂਸਰ ਸਾਡੇ ਨਾਲ ਜੁੜ ਗਏ ਨੇ ਉਹਨਾਂ ਨਾਲ ਗੱਲ ਕਰਾਂਗੇ ਪਹਿਲਾਂ ਔਰ ਫਿਰ ਸਾਡੀ ਤੁਹਾਡੀ ਜਿਹੜੀ ਗੱਲਬਾਤ ਉਹ ਇਸੇ ਤਰ੍ਹਾਂ ਜਾਰੀ ਰਹੇਗੀ ਜੀ ਨਿਧੀ ਜੀ ਸਾਡੇ ਨਾਲ ਜੁੜ ਚੁੱਕੇ ਨੇ NRI ਲੀਗਲ ਸਰਵਿਸ ਤੋਂ ਨਿਧੀ ਜੀ ਅ ਵਾਰਮ ਵੈਲਕਮ ਹਾਊ ਆਰ ਯੂ ਕੀ ਹਾਲ ਹੈ ਠੀਕ ਹੈ ਜੀ
ਬਿਲਕੁਲ ਜੀ ਬਿਲਕੁਲ ਠੀਕ ਯੁਧਵੀਰ ਜੀ ਆਈ ਐਮ ਸੀਇੰਗ ਦ ਚੇਂਜਿੰਗ ਵੈਦਰ ਇਨ ਕੈਨੇਡਾ ਐਂਡ ਇੰਜੋਇੰਗ ਦ ਵੈਦਰ ਚੇਂਜਸ ਦੈਟ ਵੀ ਆਰ ਆਲ ਐਕਸਪੀਰੀਅੰਸਿੰਗ ਮੈਨੂੰ ਲੱਗਦਾ ਥੋੜੀ ਥੋੜੀ ਸਰਦੀ ਆ ਗਈ ਹੈ ਐਂਡ ਵਿਚ ਆਈ ਐਮ ਇੰਜੋਇੰਗ ਵੈਰੀ ਮੱਚ ਜੀ ਥੈਂਕ ਯੂ
ਵੈਲਕਮ ਵੈਲਕਮ ਜੀ ਔਰ ਨਿਧੀ ਜੀ NRI ਲੀਗਲ ਸਰਵਿਸਿਸ ਦੇ ਬਾਰੇ ਸਭ ਤੋਂ ਪਹਿਲਾਂ ਤੁਸੀਂ ਦੱਸੋ ਕਿ ਤੁਸੀਂ ਕਿੱਦਾਂ ਹੈਲਪ ਕਰ ਸਕਦੇ ਹੋ NRI ਨੂੰ ਕੀ ਮਦਦ ਕਰ ਸਕਦੇ ਹੋ ਡਿਟੇਲ ਦੇ ਵਿੱਚ ਇਹਦੀ ਪਹਿਲਾਂ ਜਾਣਕਾਰੀ ਸ਼ੇਅਰ ਕਰੋ ਜੀ
NRI ਲੀਗਲ ਸਰਵਿਸਿਸ ਜੀ ਪੂਰੀ ਦੀ ਪੂਰੀ ਜਿਹੜੀ ਕੰਪਨੀ ਹੈ ਗਲੋਬਲ ਕਾਰਪੋਰੇਸ਼ਨ ਹੈ ਜਿਹੜੀ ਸਾਰੇ ਵਰਲਡ ਚ ਹੀ ਸਥਾਪਿਤ ਹੈ ਹੁਣ ਔਰ ਇੰਡੀਆ ਚ ਵੀ ਪੂਰੇ ਇੰਡੀਆ ਨੂੰ ਫਰੋਮ ਨਾਰਥ ਟੂ ਸਾਊਥ ਈਸਟ ਟੂ ਵੈਸਟ ਕਵਰ ਕਰਦੀ ਹੈ ਔਰ ਐਕਸਕਲੂਸਿਵਲੀ NRIs ਦੀਆਂ ਜਿੰਨੀਆਂ ਵੀ ਪ੍ਰੋਬਲਮਸ ਨੇ ਉਹਨਾਂ ਦੇ ਬਿਨਾਂ ਇੰਡੀਆ ਜਾਏ ਇਹ ਅਸੀਂ ਸੋਲਵ ਕਰਨ ਦਾ ਵਾਅਦਾ ਆਪਣੇ ਕਲਾਇੰਟਸ ਨਾਲ ਕਰਦੇ ਹਾਂ ਚਾਹੇ ਉਹਨਾਂ ਨੂੰ ਪ੍ਰੋਪਰਟੀ ਰਿਲੇਟਡ ਕੋਈ ਪ੍ਰੋਬਲਮ ਹੋਏ ਲੇਟੈਸਟ ਕੋਈ ਉਹਨਾਂ ਨੂੰ ਕੋਈ ਲੀਗਲ ਇਸ਼ੂਜ਼ ਜਿਹੜੇ ਨੇ ਲੇਟੈਸਟ ਕੋਈ ਚੇਂਜਸ ਇਨ ਲਾਅ ਜਿਹੜੇ ਆਉਂਦੇ ਰਹਿੰਦੇ ਨੇ ਉਹਨਾਂ ਦੇ ਨਾਲ ਅਗਰ ਉਹਨਾਂ ਨੂੰ ਕੋਈ ਡੀਲਿੰਗਸ ਹੋਣ, ਬੈਂਕਿੰਗ ਇਸ਼ੂਜ਼ ਹੁੰਦੇ ਨੇ, ਬੈਂਕ ਅਕਾਊਂਟਸ ਦੇ ਅੱਜਕੱਲ੍ਹ ਲੇਟੈਸਟ ਬਹੁਤ ਨਿਊਜ਼ ਆ ਰਹੀ ਹੈ ਜਿਹੜੀ ਮੈਂ ਸ਼ੇਅਰ ਕਰਾਂਗੀ ਤੁਹਾਡੇ ਨਾਲ, ਜਿਸ ਤਰ੍ਹਾਂ ਦੀਆਂ ਵੀ ਕੋਈ ਪ੍ਰੋਬਲਮਸ ਹੋਣ, ਫਾਈਨੈਂਸ਼ੀਅਲ ਸਰਵਿਸਿਜ਼ ਹੋਣ ਜਾਂ ਲੀਗਲ ਸਰਵਿਸਿਜ਼ ਹੋਣ, ਪ੍ਰੋਪਰਟੀ ਰਿਲੇਟਡ ਹੋਣ, ਮੂਵੇਬਲ ਐਸੈਟਸ, ਇਮੂਵੇਬਲ ਐਸੈਟਸ, ਕਿਸੇ ਵੀ ਤਰ੍ਹਾਂ ਦੇ ਉਹਨਾਂ ਨੂੰ ਜ਼ਰੂਰਤ ਹੈ. ਬਹੁਤ ਸਾਰੇ ਲੋਕਾਂ ਨੂੰ ਕਲੈਰਿਟੀ ਹਾਲੇ ਵੀ ਨਹੀਂ ਹੈ, ਔਰ ਕਿਉਂਕਿ ਉਹ ਜੋ ਉੱਥੇ ਦੇਖਦੇ ਸੀ ਉਹੀ ਦੇਖ ਕੇ ਉਹ ਇੱਥੇ ਆਏ ਨੇ, ਔਰ ਉਹ ਸੋਚਦੇ ਕਿ ਉੱਦਾਂ ਹੀ ਇੰਡੀਆ ਹੈ. ਇੰਡੀਆ ਚ ਬਹੁਤ ਹੀ ਜ਼ਿਆਦਾ ਇੰਟਰਨਲੀ ਜੋ ਮੈਂ ਫੀਲ ਕੀਤਾ ਹੈ ਪਿਛਲੇ ਐਟਲੀਸਟ 3-4 ਸਾਲਾਂ ਚ, ਬਹੁਤ ਵਾਸਟ ਸਵੀਪਿੰਗ ਚੇਂਜਿਸ ਇਨ ਲਾਅ ਆਇਆ, ਇਨ ਟੈਕਸੇਸ਼ਨ ਚ ਬਹੁਤ ਲਾਅ ਚੇਂਜਿਸ ਆਏ, ਇਨਕਮ ਟੈਕਸ ਦੇ ਜਿਹੜੇ ਵੇ ਹੈ, ਕੈਪੀਟਲ ਗੇਨ ਟੈਕਸ ਜਦੋਂ ਤੁਸੀਂ ਪ੍ਰੋਪਰਟੀ ਵੇਚਦੇ ਹੋ, ਇਹਨਾਂ ਚੀਜ਼ਾਂ ਦੀ ਨੌਲੇਜ ਕਿਉਂਕਿ ਨਹੀਂ ਹੈ ਲੋਕਾਂ ਨੂੰ, ਉਹਨਾਂ ਨੂੰ ਕਾਫੀ ਦਿੱਕਤਾਂ ਆਉਂਦੀਆਂ ਨੇ. ਅਸੀਂ ਇਹ ਸਾਰੀਆਂ ਪ੍ਰੋਬਲਮਸ ਰਿਜ਼ੋਲਵ ਕਰਦੇ ਹਾਂ. ਮਨੀ ਨੂੰ ਇੱਥੇ ਕਿੱਦਾਂ ਲੈ ਕੇ ਆਉਣਾ ਹੈ, ਬੜੇ ਲੋਕਾਂ ਨੂੰ ਅਜੇ ਪ੍ਰੋਬਲਮਸ ਆ ਰਹੀਆਂ ਨੇ ਰੀਪੈਟਰੀਏਸ਼ਨ ਦੀਆਂ, ਬਿਕੋਜ਼ ਹੁਣ ਉਹ ਪੁਰਾਣੇ ਵਾਲੇ ਨਹੀਂ ਹੈ ਕਿ ਤੁਸੀਂ ਉੱਥੇ ਖੇਤੀਬਾੜੀ ਦੀ ਜ਼ਮੀਨ ਵੇਚੀ ਔਰ ਆਪਣੇ ਪੈਸੇ ਇੱਥੇ ਲਿਆਏ, ਬਿਕੋਜ਼ ਐਗਰੀਕਲਚਰ ਇਨਕਮ ਤੇ ਟੈਕਸ ਨਹੀਂ ਹੈ. ਹੁਣ ਬਹੁਤ ਸਾਰੇ ਐਡੀਸ਼ਨਲ ਪੇਪਰਸ ਹੈ. ਮੈਂ ਇਹ ਪਹਿਲਾਂ ਵੀ ਸ਼ੇਅਰ ਕੀਤਾ, ਮੈਂ ਦੁਬਾਰਾ ਕਰਦੀ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਕਿਹਾ ਸੀਗਾ ਕਿ ਖੇਤੀਬਾੜੀ ਦੀ ਜ਼ਮੀਨਾਂ ਨਾ ਖਰੀਦੋ, ਤੁਸੀਂ NRIs ਹੋ, ਤੁਹਾਨੂੰ ਅਲਾਊਡ ਨਹੀਂ ਹੈ. ਪਰ ਲੋਕਾਂ ਨੇ ਕਿਹਾ ਕਿ ਉੱਥੇ ਕੋਈ ਪੁੱਛਦਾ ਨਹੀਂ ਹੈ, ਕੋਈ ਚੈਲੰਜ ਨਹੀਂ ਹੈ, ਕੌਣ ਪੁੱਛੇਗਾ. ਪਰ ਹੁਣ ਜਦੋਂ ਤੁਸੀਂ ਅਗਰ ਕਿਸੇ ਨੇ ਵੀ ਉਦੋਂ ਪਲਾਂਟੇਸ਼ਨ ਪ੍ਰੋਪਰਟੀਜ਼ ਜਾਂ ਫਾਰਮ ਲੈਂਡਸ ਖਰੀਦੀਆਂ ਨੇ ਜਦੋਂ ਉਹ NRI ਆਲਰੇਡੀ ਹੋ ਚੁੱਕੇ ਸੀ, ਅੱਜ ਉਹਨਾਂ ਨੇ ਜਦੋਂ ਵੇਚਣੀ ਆਇਆ, ਉਹਨਾਂ ਨੂੰ ਇਹ ਪ੍ਰੂਫ ਕਰਨਾ ਪਏਗਾ ਕਿ ਉਹ ਇਹ ਪ੍ਰੋਪਰਟੀਜ਼ ਉਹਨਾਂ ਨੇ ਇਨਹੈਰਿਟ ਕੀਤੀਆਂ ਨੇ ਔਰ ਜਾਂ ਉਦੋਂ ਲਿੱਤੀਆਂ ਸੀ ਜਦੋਂ ਉਹ ਇੰਡੀਅਨ ਰੈਜ਼ੀਡੈਂਟ ਸੀਗੇ ਔਰ ਐਜ਼ NRIs ਉਹਨਾਂ ਨੇ ਨਹੀਂ ਲਿੱਤੀਆਂ. ਅਗਰ ਇਹ ਤੁਸੀਂ ਅਗਰ ਇਹ ਡਾਕੂਮੈਂਟ ਨਹੀਂ ਲਿਆਓਗੇ ਤੇ ਤੁਹਾਨੂੰ ਇੱਥੇ ਪੈਸਾ ਲਿਆਉਣਾ ਮੁਸ਼ਕਿਲ ਹੋ ਜਾਏਗਾ ਬੈਂਕ ਰਾਹੀਂ. ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਛੋਟੀਆਂ ਛੋਟੀਆਂ ਹਰ ਫੀਲਡ ਚ ਜੋ NRIs ਵਾਸਤੇ ਬਿਲਕੁਲ ਅਲੱਗ ਨੇ. ਅਸੀਂ ਕੋਸ਼ਿਸ਼ ਕਰਦੇ ਹਾਂ ਕਿਉਂਕਿ ਅਸੀਂ ਇੱਕ ਫੋਕਸਡ ਕੰਪਨੀ ਹੈ ਕਿ ਅਸੀਂ ਇਹ ਪ੍ਰੋਬਲਮਸ ਨੂੰ NRIs ਦੀ ਰਿਜ਼ੋਲਵ ਕਰਨ, ਉਹਨਾਂ ਦੇ ਪ੍ਰੋਪਰਟੀ ਰਿਲੇਟਡ, ਉਹਨਾਂ ਦੇ ਫਾਈਨੈਂਸ ਰਿਲੇਟਡ. ਸੋ A to Z, ਇਟ ਇਜ਼ ਦਿਸ ਕੰਪਨੀ ਵਿਚ ਇਜ਼ ਕੰਪਲੀਟਲੀ ਫੋਕਸਡ ਔਨ ਗਿਵਿੰਗ ਡੈਡੀਕੇਟਡ ਸਰਵਿਸਿਜ਼ ਟੂ ਓਨਲੀ ਓਵਰਸੀਜ਼ ਇੰਡੀਅਨਸ ਔਰ ਪਰਸਨਸ ਆਫ ਇੰਡੀਅਨ ਓਰੀਜਨ ਹੂ ਆਰ ਬੇਸਡ ਅਰਾਊਂਡ ਦ ਗਲੋਬ. ਜੀ ਜੀ
ਠੀਕ ਹੈ ਜੀ. ਔਰ ਇੱਕ ਅਸੀਂ ਦੇਖਦੇ ਹਾਂ ਕਿ ਜਿਹੜੀ ਕਈ ਵਾਰ ਇਲੀਗਲ ਡਿਟੈਂਸ਼ਨ ਦੀ ਖਬਰ ਆਉਂਦੀ ਹੈਗੀ ਹੈ ਕਿ ਇਲੀਗਲ ਪੋਜੈਸ਼ਨ ਦੀ ਖਬਰ ਆਉਂਦੀ ਹੈ ਕਿ ਕਿਤੇ ਨਾ ਕਿਤੇ ਕਿਸੇ ਨੂੰ ਕੋਈ ਜ਼ਮੀਨ ਜਾਇਦਾਦ ਤੇ ਕਬਜ਼ਾ ਹੋ ਗਿਆ, ਤੇ ਜੇ ਕੋਈ ਗੈਰ ਕਾਨੂੰਨੀ ਕਬਜ਼ਾ ਹੋ ਗਿਆ ਤੇ ਉਹਦੇ ਤੇ ਫਿਰ NRI ਲੀਗਲ ਸਰਵਿਸਿਸ ਕੀ ਮਦਦ ਕਰ ਸਕਦੇ?
ਇਹ ਬਹੁਤ ਰੈਂਪੈਂਟ ਹੈ ਯੁਧਵੀਰ ਜੀ. ਮੇਰੇ ਕੋਲ ਪਿਛਲੇ ਦਿਨਾਂ ਚ ਜਿੰਨੇ ਕਲਾਇੰਟਸ ਆਏ ਨੇ, ਤੁਸੀਂ ਹੈਰਾਨ ਹੋਗੇ ਕਿ ਇਲੀਗਲ ਪੋਜੈਸ਼ਨ ਲਈ ਨੇ ਆਏ ਨੇ, ਔਰ ਡਿਫਰੈਂਟ ਡਿਫਰੈਂਟ ਰੀਜ਼ਨਸ ਨੇ ਇਹਦੇ ਪਿੱਛੇ. ਔਰ ਸਭ ਤੋਂ ਪਹਿਲਾਂ ਤਾਂ ਕਈ ਲੋਕਾਂ ਨੇ ਇੰਨਾ ਵੀ ਕਿਹਾ ਕਿ ਜੀ ਅਸੀਂ ਤਾਂ ਲੈਂਡ ਖਰੀਦ ਲਈ, ਸਾਨੂੰ ਪਤਾ ਵੀ ਨਹੀਂ ਸੀਗਾ ਕਿ ਜਿਹਦੇ ਤਾਂ ਪਹਿਲਾਂ ਹੀ ਕਿਸੇ ਦਾ ਕਬਜ਼ਾ ਸੀ. ਹੁਣ ਐਸੀਆਂ ਸਿਚੁਏਸ਼ਨ ਚ ਲਾਅ ਨੂੰ ਵੀ ਤੁਸੀਂ ਲੈਂਡ ਹੀ ਉਹ ਖਰੀਦੀ ਹੈ ਜਾਂ ਤੁਸੀਂ ਪਲਾਟ ਹੀ ਉਹ ਖਰੀਦਿਆ ਜਿਹਦੇ ਤੇ ਤੁਸੀਂ ਚੈੱਕ ਹੀ ਨਹੀਂ ਕੀਤਾ ਕਿ ਪੋਜੀਸ਼ਨ ਇੱਥੋਂ ਗਏ ਪੈਸੇ ਲੈ ਕੇ.